एक ओंकार सतनाम कर्ता पुरुष निर्भो निर्वैर अकाल मूरत अजूनी सैभं गुरु प्रसाद हे प्राणनाथ गोविंद कृपा निधान जगत गुरु हे संसार ताप हरणे करुणा में सब दुख हरो हे शरण जो दयाले दीनानाथ मया करो शरीर स्वस्थ खीण समय सिमरंत नानक राम दामोदर माधवे। वाहिगुरु जी का खालसा वाहिगुरु जी की फतेह। बंदे खोज दिल हर रोज ना फिर परेशानी माए ए जो दुनिया शहर मेला दस्तगीरी ना है। जन्म तो अखां दे खुलदियां ही मनुख दियां अखां कुछ खोज रही ने लभ रही ने। कुछ विद्वान ऐसा कहन एक तलाश दा ना ही मनुख है और मनुख है जीवन भर दी तलाश। जन्म तो ही मनुख दी चेतना मनुख दे प्राण कुछ लभ रहे ने कुछ खोज रहे ने। खोज खोज के जो लभे है जो मिले है उस नाल तृप्ति नहीं हुई। तृप्ति किवें होनी है इसका पता भी कोई नहीं इसका बोध भी कोई नहीं। तो तलाश जारी है जीवन दर जीवन जन्म दर जन्म अनंत काल तो। इस वास्ते कुछ विचारक कहने ने अनंत तलाश दा ना ही मनुख है मनुख है एक तलाश दा ना कुछ खोज रहे है कुछ लभ रहे है। दोरावा में खोज खोज के जो लभे है उस नाल तृप्ति नहीं होई। तृप्ति किवें होनी है इसका पता भी नहीं इसका बोध भी नहीं। फिर विद्वान कहने ने मनुख तृप्ति लभ रहे है तृप्ति तो बिना होर कुछ भी नहीं चाहिए। मनुख रजेवा लभ रहे है रजेवे तो बिना मनुख नु होर कुछ भी नहीं चाहिए। जो रज जाए उनु राजा कहने ने राजा दे अर्थ जो रज पे है और कोई इस दे अर्थ नहीं। जो रज गया राजा जो भुखा है भिखारी तलाश है राजा होण दी जमया भिखारियां दी तरह जीविया भिखारियां दी तरह यकीन जानो मर गया भिखारियां दी तरह। मरदे दम तक तलाश ते जा रही है खोज ते जा रही है। खोज खोज के जो लभे है उस नाल ते रजेवा होया नहीं तृप्ति होई नहीं। तो जे रजेवा ही नहीं होया तो फिर राजा नहीं है ते जे राजा नहीं है तो फिर भिखारी है। जे मंग जा रही है तो मंगता है जे भुख जारी है तो भिखारी है। भुखा भिखारी आंदा है रजे होया राजा आंदा है। प्रथम मनुख दी खोज दा केंद्र जमीन ए धरती रही है। धरती ने मनुख दी झोली विच अन्न पाया, धन पाया, तन दियां जितनियां लोड़ां ने इदी झोली नू भरिया, लेकिन जमीन मनुख नू रजा नहीं सकी, रजा नहीं सकी, तृप्ति दे नहीं सकी। इतनी जमीन दे होंदियां मनुख भुखा, मनुख भुखा। मैं फिर अर्ज करां, भुखे नू ही भिखारी कहंदे ने, रजे होए नू ही राजा कहंदे ने। रज गया राजा, अजे भुखा है भिखारी, भुख ते मंग ते मजबूर करेगी, कुछ होर चाहिदा है, होर चाहिदा है, होर चाहिदा। अनंत जन्मां तों ए भुख जारी है। तन दियां लोड़ां ने, लोड़ां बड़ी सीमित ने। मन दा लोभ है, लोभ सीमित नहीं है, नहीं है। ध्यानपूर्वक सरवण करना। तन दियां लोड़ां कोई बहुत ज्यादा नहीं, जो पशुआं दी लोड़ां ने ओही साड़ी लोड़। पर तन दी लोड़ नूं जद मन लोभ बना लैंदा है। इहदे उत्ते इक निक्का जिहा मैं उदाहरण दे दिया। जिसे भोजन दी भुख है तो ठीक है, मनुख दो रोटियां तीन रोटियां खा लेगा, चलो चार पांच खा लेगा, तृप्त हो गया, तन ते रज गया, तन ते राजा हो गया। लेकिन मन कहिंदा है स्वाद ते आ रहा जे, होर खाई, भुख नहीं है ते खा रहे है, ये लोड़ नहीं लोभ बन गया, ये तन दी लोड़ नहीं ये मन दा लोभ बन गया। इस वास्ते कई ते कहंदे ने की करिए, पेट ते भर गया पर मन नहीं भरे, मन भरदा भी नहीं। क्यों? तन दियां लोड़ां मन दियां लोड़ां ही नहीं ने, पर तन दियां लोड़ां नू भ्रांति करके मन ने अपनियां लोड़ां समझ ले। माधवे क्या कहिए भ्रम ऐसा, जैसा मानिए होए न तैसा। जैसा मन मन ले, पर मन ले आप दी ज्ञात लई अर्ज करा, जो मन मन लैंदा है वो है, जो मन नहीं मनदा वो मन दी दुनिया च नहीं है। सवाल ए नहीं कि ओ वस्तु ओ हस्ती है या नहीं, सवाल ए नहीं। सवाल ए है मन मनदा है कि नहीं। अक्सर मनुख कह देंदा है पढ़िया ते है पर की करिए मन नहीं मनदा, सुनिया ते है पर की करिए मन नहीं मनदा, वेखिया ते है पर की करिए मन नहीं मनदा। जो मन मनदा ही नहीं वो मन दा हिस्सा नहीं बनेगा। मन दा हिस्सा ओही वस्तु ओही हस्ती बनदी है जिनू मन मन लैंदा, मन मन लैंदा। मन पदार्थ नू मन लैंदा है, परमात्मा नू नहीं मनदा। मन परिवार नू मन लैंदा है, निरंकार नू नहीं मनदा। एक बहुत वड्डी सच्चाई है जिन्हों खुले दिल नाल कबूल करना पड़ेगा। मन धन नू मन लैंदा है, मन धर्म नू नहीं मनदा। मन पूरे दे पूरे परिवार नू मन लैंदा है, संसार नू मन लैंदा है, मन करतार नू नहीं मनदा। जे तुसी आखो ਸਾਡਾ ਮਨ ਮੰਨਦਾ ਕਿਉਂਕਿ ਗੁਰਦੁਆਰੇ ਆਇਆ, ਮਨ ਮੰਨਦਾ ਤਾਂ ਹੀ ਤੇ ਆਇਆ। ਕੋਈ ਮਨੁੱਖ ਕਹਿ ਸਕਦਾ ਸੀ ਮੰਦਿਰ ਜਾ ਰਿਹਾ, ਗੁਰਦੁਆਰੇ ਜਾ ਰਿਹਾ, ਮਸਜਿਦ ਜਾ ਰਿਹਾ, ਨਮਾਜ਼ ਪੜ੍ਹ ਰਿਹਾ, ਪੂਜਾ ਪਾਠ ਕਰ ਰਿਹਾ, ਜਪ ਤਪ ਕਰ ਰਿਹਾ, ਕਥਾ ਕੀਰਤਨ ਸੁਣ ਰਿਹਾ, ਮਨ ਮੰਨਦਾ। ਗੁਸਤਾਖੀ ਮਾਫ, ਤੇ ਮਾਫ ਕਰ ਦੇਣਾ। ਗੁਰਬਾਣੀ ਇਸ ਤਰ੍ਹਾਂ ਕਹਿੰਦੀ ਹੈ, ਕੋਈ ਲੱਖਾਂ ਕਰੋੜਾਂ ਚ ਇੱਕ ਅੱਧਾ ਮਨ ਮੰਨਦਾ, ਬਾਕੀ ਨਹੀਂ ਮੰਨਦਾ। ਇਸ ਸੰਬੰਧ ਵਿਚ ਮੈਂ ਦੋ ਸਲੋਕ ਤੁਹਾਡੇ ਸਾਹਮਣੇ ਰੱਖਦੇ ਹਾਂ ਤਾਂ ਕਿ ਗੱਲ ਪੂਰੀ ਸਪਸ਼ਟ ਹੋ ਜਾਵੇ। ਇਹ ਦੋ ਸਲੋਕ, ਇੱਕ ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ, ਇੱਕ ਭਗਤ ਸਿਰਮੌਰ ਸ੍ਰੀ ਕਬੀਰ ਜੀ ਦਾ। ਇਹ ਦੋ ਸਲੋਕ ਜਿਨ੍ਹਾਂ ਬਾਣੀਆਂ ਵਿਚ ਹੈਗੇ ਨੇ, ਉਹਨਾਂ ਬਾਣੀਆਂ ਦਾ ਸਿਰਲੇਖ ਇੱਕੋ ਹੀ ਹੈ। ਗੌੜੀ ਮਹੱਲਾ ਪੰਜਵਾਂ, ਬਾਵਨ ਅੱਖਰੀ। ਧੰਨ ਗੁਰੂ ਅਰਜਨ ਦੇਵ ਜੀ ਦਾ ਇੱਥੇ ਸਲੋਕ, ਬਾਵਨ ਅੱਖਰੀ ਬਾਣੀ ਦਾ ਨਾਂ ਹੈ। ਗੌੜੀ ਸ੍ਰੀ ਕਬੀਰ ਜੀ, ਬਾਵਨ ਅੱਖਰੀ। ਅੱਖਰਾਂ ਦੀ ਮਹਿਮਾ ਦੇ ਉੱਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪੱਟੀ ਲਿਖੀ ਹੈ ਆਸਾ ਰਾਗ ਵਿੱਚ, ਗੁਰੂ ਅਮਰਦਾਸ ਜੀ ਨੇ ਪੱਟੀ ਲਿਖੀ ਹੈ ਆਸਾ ਰਾਗ ਵਿੱਚ। ਅੱਖਰਾਂ ਦੀ ਮਹਿਮਾ ਦੇ ਉੱਤੇ ਬਾਵਨ ਅੱਖਰੀ ਲਿਖੀ ਹੈ ਗੌੜੀ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਨੇ, ਔਰ ਗੌੜੀ ਰਾਗ ਵਿੱਚ ਭਗਤ ਕਬੀਰ ਜੀ ਨੇ ਅੱਖਰਾਂ ਦੀ ਮਹਿਮਾ ਗਾਈ ਹੈ। ਕਿਉਂ? ਆਵਾਜ਼ ਤੇ ਪਸ਼ੂਆਂ ਕੋਲ ਵੀ ਹੈ, ਕੌਆ ਵੀ ਕਾਂ ਕਾਂ ਕਰਦਾ, ਸ਼ੇਰ ਵੀ ਗਰਜਦਾ, ਗਊ ਵੀ ਬੋਲਦੀ, ਪੰਛੀ ਵੀ ਚਹਿ ਚਹਾਉਂਦੇ। ਆਵਾਜ਼ ਤੇ ਪਸ਼ੂਆਂ ਕੋਲ ਵੀ ਹੈ, ਅਲਫਾਜ਼ ਨਹੀਂ ਨੇ। ਧੁਨ ਤੇ ਪਸ਼ੂਆਂ ਕੋਲ ਵੀ ਹੈ, ਅੱਖਰ ਨਹੀਂ ਨੇ, ਅੱਖਰ ਨਹੀਂ ਨੇ। ਤੋ ਧੁਨ ਤੋਂ ਆਵਾਜ਼ ਤੋਂ ਪਸ਼ੂ ਦੀ ਹੋਂਦ ਦਾ ਤੇ ਪਤਾ ਚੱਲ ਜਾ, ਔਰ ਕਿਹੜਾ ਪਸ਼ੂ ਹੈ ਇਹ ਵੀ ਪਤਾ ਚੱਲਦਾ ਵੀ ਇਹ ਤੇ ਸ਼ੇਰ ਦੀ ਗਰਜਨਾ। ਇਸ ਆਵਾਜ਼ ਤੋਂ ਹੀ ਪਤਾ ਚੱਲਦਾ ਪਿਆ ਇਹ ਕੋਇਲ ਹੈ, ਇਸ ਆਵਾਜ਼ ਤੋਂ ਹੀ ਪਤਾ ਚੱਲਦਾ ਪਿਆ ਕੌਆ ਹੈ। ਆਵਾਜ਼ ਤੋਂ ਇਹ ਤੇ ਬੋਧ ਹੁੰਦਾ ਹੈ ਕਿ ਆਵਾਜ਼ ਕਿਸ ਦੀ ਹੈ, ਪਰ ਜਿਸ ਦੀ ਆਵਾਜ਼ ਹੈ ਉਸ ਨੂੰ ਪੁੱਛੀਏ ਤੂੰ ਕਿੱਥੋਂ ਆਇਆ, ਕਿੱਥੇ ਜਾਣਾ, ਕੀ ਲੱਭ ਰਿਹਾ, ਇਹ ਸਭ ਕੁਝ ਕਹਿਣ ਵਾਸਤੇ ਉਹਦੇ ਕੋਲ ਅਲਫਾਜ਼ ਨਹੀਂ ਹੈ, ਅਕਸ਼ਰ ਨਹੀਂ ਹੈ। ਇਸ ਵਾਸਤੇ ਪਸ਼ੂਆਂ ਦਾ ਸਾਰੇ ਦਾ ਸਾਰਾ ਵਿਕਾਸ ਰੁਕਿਆ ਹੈ। ਹਜ਼ਾਰਾਂ ਸਾਲ ਪਹਿਲੇ ਜਿੱਥੇ ਪਸ਼ੂ ਸਨ ਅੱਜ ਵੀ ਉੱਥੇ ਨੇ, ਪਰ ਹਜ਼ਾਰਾਂ ਸਾਲ ਪਹਿਲੇ ਜਿੱਥੇ ਮਨੁੱਖ ਸੀ ਅੱਜ ਨਹੀਂ ਹੈ। ਇਸ ਦਾ ਜਿੰਨਾ ਬੈਰੂਨੀ ਵਿਕਾਸ ਹੋਇਆ ਸਭ ਅੱਖਰਾਂ ਦੇ ਆਸਰੇ ਤੇ ਹੋਇਆ। ਅੱਖਰੀ ਨਾਮ ਅੱਖਰੀ ਸਾਲਾ, ਅੱਖਰੀ ਗਿਆਨ ਗੀਤ ਗੁਣ ਗਾ, ਅੱਖਰੀ ਲਿਖਣ ਬੋਲਣ ਵਾਂਗ, ਅੱਖਰਾਂ ਸਿਰ ਸੰਜੋਗ ਵਖਾ। ਸ਼ਿਕਸ਼ਾ ਦੀ ਸਾਹਿਬ ਤੇ ਕਹਿੰਦੇ ਨੇ, ਮਨੁੱਖ ਨੂੰ ਵੇਖ ਕੇ ਕੁਛ ਵੀ ਨਹੀਂ ਪਤਾ ਚੱਲਦਾ ਇਹ ਮਨੁੱਖ ਕੀ ਹੈ, ਵੇਖ ਕੇ ਇਤਨਾ ਹੀ ਪਤਾ ਚੱਲਦਾ ਇਤਨੀ ਇਹਦੀ ਉਮਰ ਕਿਤਨੀ ਹੋਵੇਗੀ, ਉਮਰ ਦਾ ਬੋਧ ਹੋ ਜਾਂਦਾ, ਰੰਗ ਦਾ ਬੋਧ ਹੋ ਜਾਂਦਾ, ਨੈਣ ਨਕਸ਼ ਦਾ ਬੋਧ ਹੋ ਜਾਂਦਾ, ਕਦ ਬੁੱਧ ਦਾ ਬੋਧ ਹੋ ਜਾਂਦਾ, ਕੱਪੜੇ ਕੀ ਪਾਏ ਨੇ, ਕੈਸੇ ਪਾਏ ਨੇ, ਇਸ ਦਾ ਬੋਧ ਹੋ ਜਾਂਦਾ। ਲੇਕਿਨ ਇਹ ਮਨੁੱਖ ਕੀ ਹੈ, ਕੁਛ ਵੀ ਨਹੀਂ ਪਤਾ ਚੱਲਦਾ। ਸੈਕਸ ਦਾ ਪਤਾ ਚੱਲ ਜਾਂਦਾ, ਮੇਲ ਹੈ ਫੀਮੇਲ ਹੈ ਇੰਨਾ ਪਤਾ ਚੱਲ ਜਾਂਦਾ, ਇਸਤਰੀ ਹੈ ਪੁਰਸ਼ ਹੈ ਇਤਨਾ ਹੀ ਪਤਾ ਚੱਲਦਾ। ਪਰ ਇਹ ਹੈ ਕਿ ਰਜੋ ਗੁਣੀ ਹੈ, ਤਮੋ ਗੁਣੀ ਹੈ, ਸਤੋ ਗੁਣੀ ਹੈ, ਮੂਰਖ ਹੈ, ਸਿਆਣਾ ਹੈ, ਸ਼ਾਂਤਮਈ ਹੈ, ਕ੍ਰੋਧੀ ਹੈ, ਧਾਰਮਿਕ ਹੈ, ਅਧਾਰਮਿਕ ਹੈ, ਵੇਖ ਕੇ ਕੁਛ ਵੀ ਨਹੀਂ ਪਤਾ ਚੱਲਦਾ, ਉੱਕੀ ਨਹੀਂ ਪਤਾ ਚੱਲਦਾ। ਫਿਰ ਕਿਸ ਤਰ੍ਹਾਂ ਪਤਾ ਚੱਲਦਾ ਮਨੁੱਖ ਨੂੰ, ਕਿਵੇਂ ਪੜੀਏ ਇਹ ਮਨੁੱਖ ਕੀ ਹੈ। ਸਾਦੀ ਕਹਿੰਦੇ ਨੇ ਤਾਂ ਮਰਦੇ ਸੁਖਨ ਨਾ ਗੁਫਤਾ ਬਾਸ਼ਦ ਐਬੋ ਹੁਨਰ ਨਿਹੁਫਤਾ ਬਾਸ਼ਦ। ਪੰਜ ਦਸ ਦਿਨ ਉਸਦੀ ਸੰਗਤ ਕਰੀਏ ਉਹਦੀ ਬੋਲ ਚਾਲ ਤੋਂ ਪਤਾ ਚੱਲ ਜਾਂਦਾ ਧਾਰਮਿਕ ਹੈ ਕਿ ਅਧਾਰਮਿਕ ਹੈ, ਮੂਰਖ ਹੈ ਕਿ ਸਿਆਣਾ ਹੈ, ਕ੍ਰੋਧੀ ਹੈ ਕਿ ਸ਼ਾਂਤਮਈ ਹੈ, ਜਲਦਬਾਜ਼ ਹੈ ਕਿ ਧੀਰਜਵਾਨ ਹੈ। ਇਹ ਦਸ ਬਾਰਾਂ ਦਿਨ ਉਸਦੀ ਸੰਗਤ ਕਰਦਿਆਂ ਉਹਦੇ ਬੋਲਾਂ ਨੂੰ ਸੁਣਦਿਆਂ ਸਭ ਕੁਝ ਪਤਾ ਚੱਲਦਾ। ਮਨੁੱਖ ਆਪਣੇ ਬੋਲਾਂ ਤੋਂ ਪਹਿਚਾਣਿਆ ਜਾਂਦਾ ਕੀ ਹੈ, ਸ਼ਕਲ ਸੂਰਤ ਤੋਂ ਤੇ ਸਿਰਫ ਸ਼ਕਲ ਸੂਰਤ ਦਾ ਹੀ ਪਤਾ ਚੱਲਦਾ, ਰੰਗ ਦਾ ਪਤਾ ਚੱਲਦਾ, ਕਦ ਬੁੱਤ ਦਾ ਪਤਾ ਚੱਲਦਾ, ਨੈਣ ਨਕਸ਼ ਦਾ ਪਤਾ ਚੱਲਦਾ, ਰੰਗ ਦਾ ਪਤਾ ਚੱਲਦਾ, ਕੱਪੜਿਆਂ ਦਾ ਪਤਾ ਚੱਲਦਾ, ਸੈਕਸ ਦਾ ਪਤਾ ਚੱਲਦਾ, ਪਰ ਇਹ ਮਨੁੱਖ ਕੀ ਹੈ ਨਹੀਂ ਪਤਾ ਚੱਲਦਾ। ਤਾਂ ਮਰਦੇ ਸੁਖਨ ਨਾ ਗੁਫਤਾ ਬਾਸ਼ਦ ਐਬੋ ਹੁਨਰ ਨਿਹੁਫਤਾ ਬਾਸ਼ਦ। ਸਿਰਫ ਬੋਲਾਂ ਤੋਂ ਮਨੁੱਖ ਦੀ ਪਹਿਚਾਣ ਹੀ ਨਹੀਂ ਆਉਂਦੀ, ਮਨੁੱਖ ਦਾ ਵਿਕਾਸ ਵੀ ਸਾਰਾ ਬੋਲਾਂ ਤੇ ਖੜਾ, ਅੱਖਰਾਂ ਤੇ ਖੜਾ। ਅਗਰ ਮਨੁੱਖ ਕੋਲ ਅਲਫਾਜ਼ ਬੋਲ ਖੋ ਲੈ ਜਾਣ ਨਾ ਹੋਵਣ ਤੇ ਮਨੁੱਖ ਉੱਥੇ ਹੀ ਚਲਾ ਜਾਏਗਾ ਜਿੱਥੇ ਪਸ਼ੂ ਹੈ, ਸਾਰਾ ਵਿਕਾਸ ਰੁਕ ਜਾਏਗਾ। ਜੈਸੇ ਕਿ ਮੈਂ ਇੱਕ ਉਦਾਹਰਣ ਦਿਆਂ, ਗੁੰਗੇ ਦਾ ਸਾਰਾ ਵਿਕਾਸ ਰੁਕਿਆ ਹੋਇਆ, ਕਿਉਂ? ਇਹਦੇ ਕੋਲ ਬੋਲ ਕੋਈ ਨਹੀਂ, ਇਹਦੇ ਕੋਲ ਅਲਫਾਜ਼ ਕੋਈ ਨਹੀਂ, ਇਹਦੇ ਕੋਲ ਅੱਖਰ ਨਹੀਂ ਨੇ, ਸੀਮਤ ਜਿਹੀ ਇਸਦੀ ਦੁਨੀਆ ਹੈ। ਇਸ ਵਾਸਤੇ ਪੰਜਾਬੀ ਚ ਕਹਿੰਦੇ ਨੇ, ਗੁੰਗੇ ਦੇ ਇਸ਼ਾਰੇ ਗੁੰਗੇ ਦੀ ਮਾਂ ਜਾਣੇ, ਹੋਰ ਕੌਣ ਜਾਣੇ, ਹੋਰ ਕਿਸੇ ਨੂੰ ਕੁਛ ਨਹੀਂ ਪਤਾ ਚੱਲਦਾ। ਇਹ ਕੀ ਹੈ, ਗੁੰਗਾ ਮਨੁੱਖ ਕੋਈ ਚੋਟੀ ਦਾ ਸੰਗੀਤਕਾਰ ਨਹੀਂ ਦੇਖਿਆ ਗਿਆ, ਕਵੀ ਦਾਰਸ਼ਨਿਕ ਨਹੀਂ ਦੇਖਿਆ ਗਿਆ, ਗੁੰਗਾ ਮਨੁੱਖ ਕੋਈ ਚੰਗਾ ਵਪਾਰੀ ਵੀ ਨਹੀਂ ਦੇਖਿਆ ਗਿਆ, ਗੁੰਗਾ ਮਨੁੱਖ ਰਾਜਨੈਤਿਕ ਵੀ ਨਹੀਂ ਦੇਖਿਆ ਗਿਆ। ਜੇ ਧਾਰਮਿਕ ਗ੍ਰੰਥਾਂ ਦੀ ਪੜਚੋਲ ਕਰੀਏ ਕੋਈ ਗੁੰਗਾ ਰਿਸ਼ੀ ਮੁਨੀ ਭਗਤ ਸੰਤ ਵੀ ਨਹੀਂ ਦੇਖਿਆ ਗਿਆ। ਵਿਕਾਸ ਦੇ ਸਾਰੇ ਦਰਵਾਜ਼ੇ ਬੰਦ ਨੇ, ਤਰੱਕੀ ਦੇ ਸਾਰੇ ਰਸਤੇ ਰੁਕੇ ਹੋਏ ਨੇ। ਇਹਦਾ ਮਤਲਬ ਮਨੁੱਖ ਦਾ ਜਿਤਨਾ ਵਿਕਾਸ ਹੋਇਆ ਹੈ, ਉੱਨਤੀ ਹੋਈ ਹੈ ਜ਼ਬਾਨ ਦੇ ਆਸਰੇ ਤੇ। ਮਹਾਰਾਜ ਆਪ ਕਹਿੰਦੇ ਨੇ ਧਿਆਨ ਦੇਣਾ, ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾ, ਅਖਰੀ ਲਿਖਣ ਬੋਲਣ ਬਾਣ ਅਖਰਾਂ ਸਿਰ ਸੰਜੋਗ ਵਖਾਂ, ਦੋ ਬੋਲ ਬੋਲੇ ਓਪਰਾ ਮਨੁੱਖ ਆਪਣਾ ਬਣ ਗਿਆ, ਦੋਸਤੀ ਹੋ ਗਈ। ਦੋਸਤੀ ਸੰਬੰਧ ਜੁੜਦੇ ਨੇ ਬੋਲ ਚਾਲ ਨਾਲ, ਫਿਰ ਦੋ ਬੋਲ ਐਸੇ ਬੋਲੇ ਨੇ ਸੰਬੰਧ ਟੁੱਟ ਗਏ ਨੇ, ਟੁੱਟ ਗਈ ਪ੍ਰੀਤ ਬੁਰ ਬੋਲ। ਮਹਾਰਾਜ ਕਹਿੰਦੇ ਨੇ ਬੜੀ ਪੁਰਾਣੀ ਦੋਸਤੀ ਦੋ ਬੋਲਾਂ ਨਾਲ ਟੁੱਟ ਕੇ ਰਹਿ ਗਈ, ਬੜੇ ਬੜੇ ਘਰੇਲੂ ਕਲੇਸ਼ ਝਗੜੇ ਮਹਾਭਾਰਤ ਇੱਕ ਅੱਖਰ ਤੋਂ ਸ਼ੁਰੂ ਹੋ ਜਾਂਦੇ, ਦ੍ਰੋਪਦੀ ਦੀ ਜ਼ਬਾਨ ਚੋਂ ਹੀ ਨਿਕਲ ਗਿਆ ਸੀ ਇਹ ਅੰਧੇ ਦਾ ਅੰਧਾ। ਧਰਤ ਰਾਸ਼ਟਰ ਅੰਧਾ ਸੀ, ਉਹਦਾ ਲੜਕਾ ਦੁਰਯੋਧਨ ਇਹ ਅੰਧੇ ਦਾ ਅੰਧਾ। ਲੰਬੇ ਚੌੜੇ ਇਤਿਹਾਸ ਦੇ ਪੰਨੇ ਮੈਂ ਤੁਹਾਡੇ ਸਾਹਮਣੇ ਨਾ ਰੱਖਾਂ, ਕਿਉਂਕਿ ਦ੍ਰੋਪਦੀ ਬਹੁਤ ਅੱਛੀ ਚਿੱਤਰਕਾਰ ਸੀ, ਕਵਿਤਰੀ ਵੀ ਸੀ, ਸੰਗੀਤਕਾਰ ਵੀ ਸੀ। ਇਤਨੀ ਕਲਾ ਕਿਸੇ ਇੱਕ ਮਨੁੱਖ ਦੇ ਚ ਹੁੰਦੀ ਨਹੀਂ, ਪਰ ਉਸ ਦੇ ਚ ਹੈ ਸੀ। ਨਵਾਂ ਮਹਿਲ ਬਣਾਇਆ ਸੀ ਉਹਨਾਂ ਨੇ ਘਰ, ਤੇ ਘਰ ਦੇ ਅੰਦਰ ਸਰੋਵਰ, ਘਰ ਦੀ ਚੱਟ ਕਰਨੀ ਸੀ, ਮਹਿਲ ਦਾ ਮਹੂਰਤ ਹੋਣਾ ਸੀ। ਬੜੇ ਬੜੇ ਮਹਿਮਾਨਾਂ ਨੂੰ ਬੁਲਾਇਆ ਸੀ ਰਾਜਾ, ਰਾਜਿਆਂ ਦਾ ਮਹਿਲ, ਆਪਦੀ ਗਿਆਤ ਲਈ ਅਰਜ਼ ਕਰਾਂ। ਦ੍ਰੋਪਦੀ ਨੇ ਉਸ ਸਰੋਵਰ ਨੂੰ ਸਜਾਇਆ, ਉਹਦੇ ਉੱਤੇ ਇਸ ਢੰਗ ਦੀ ਪੇਂਟਿੰਗ ਕੀਤੀ, ਉਹ ਸਰੋਵਰ ਬਗੀਚਾ ਲੱਗਦਾ ਸੀ। ਇੱਧਰ ਕਿਆਰੀ ਬਣੀ, ਇੱਧਰ ਕਿਆਰੀ ਬਣੀ, ਇੱਧਰ ਪੁੱਲ ਕਿਹੜੇ, ਇੱਧਰ ਪੁੱਲ ਕਿਹੜੇ, ਹੈਗਾ ਉਹ ਪਾਣੀ ਸੀ। ਪਾਣੀ ਵਿੱਚ ਚਿੱਤਰਕਾਰੀ, ਪਾਣੀ ਵਿੱਚ ਬਗੀਚਾ ਬਣਾ ਦਿੱਤਾ, ਸਿਰਫ ਰੰਗਾਂ ਦਾ। ਬੁਲਾਏ ਗਏ ਸਨ ਦੁਰਯੋਧਨ ਵੀ, ਪਾਂਡਵਾਂ ਦਾ ਚਚੇਰਾ ਵਿਰਾ, ਪਰ ਇਹ ਜ਼ਰਾ ਦੇਰੀ ਨਾਲ ਆਇਆ। ਦੇਰੀ ਨਾਲ ਆਇਆ ਤਾਂ ਕਦਮਾਂ ਦੀ ਤੇਜ਼ੀ ਵੀ ਸੀ, ਬਈ ਮੈਂ ਵਕਤ ਸਿਰ ਪਹੁੰਚਾ। ਤੇਜ਼ੀ ਕਰਕੇ ਉਹਨੇ ਸੋਚਿਆ, ਰਸਤੇ ਚ ਹੋ ਕੇ ਮੈਂ ਮਹਿਲ ਦੇ ਅੰਦਰ ਦਾਖਲ ਹੋਵਾਂ, ਨਹੀਂ ਸਿੱਧਾ ਬਗੀਚੇ ਚੋਂ ਲੰਘ ਜਾਂਦਾ। ਤੇ ਜੈਸੇ ਬਗੀਚੇ ਚੋਂ ਲੰਘਣ ਦੀ ਕੋਸ਼ਿਸ਼ ਕੀਤੀ, ਬਗੀਚਾ ਤਾਂ ਹੈ ਹੀ ਨਹੀਂ ਸੀ, ਪਾਣੀ ਸੀ। ਪਾਣੀ ਚ ਕਦਮ ਰੱਖਿਆ, ਡੁੱਬ ਗਿਆ। ਤੈਰਨਾ ਜਾਂਦਾ ਸੀ, ਤੈਰ ਕੇ ਬਾਹਰ ਤੇ ਆ ਗਿਆ, ਪਰ ਦ੍ਰੋਪਦੀ ਦੀ ਕਈ ਦਿਨਾਂ ਦੀ ਮਿਹਨਤ ਬਰਬਾਦ ਚਲੀ ਗਈ। ਉਹ ਜੋ ਸੁੰਦਰ ਚਿੱਤਰਕਾਰੀ ਕੀਤੀ ਸੀ ਉਸਨੇ, ਸਭ ਖਰਾਬ ਹੋ ਗਏ। ਦੁਰਯੋਧਨ ਨੂੰ ਵੇਖ ਕੇ ਉਹਦੇ ਮੂੰਹੋਂ ਨਿਕਲਿਆ, ਅੰਧੇ ਦਾ ਅੰਧਾ ਹੀ। ਸਿਰਫ ਇਸੇ ਇੱਕ ਬੋਲ ਨੇ ਮਹਾਭਾਰਤ ਕਰਾ ਦਿੱਤਾ, ਇਸੇ ਇੱਕ ਬੋਲ। ਬੜੇ ਬੜੇ ਘਰਾਂ ਦੇ ਕਲੇਸ਼ ਦੇਖ ਲੈਣਾ, ਕਿਧਰੇ ਨੂੰਹ ਦਾ ਇੱਕ ਬੋਲ ਤੇ ਕਿਧਰੇ ਸੱਸ ਦਾ ਇੱਕ ਬੋਲ, ਕਿਧਰੇ ਪਿਤਾ ਦਾ ਇੱਕ ਬੋਲ, ਕਿਧਰੇ ਪੁੱਤਰ ਦਾ ਇੱਕ ਬੋਲ, ਕਿਧਰੇ ਵੱਡੇ ਭਰਾ ਦਾ ਇੱਕ ਬੋਲ, ਕਿਧਰੇ ਛੋਟੇ ਭਰਾ ਦਾ ਇੱਕ ਬੋਲ। ਬੜਾ ਭਾਰੀ ਘਰ ਨੂੰ ਕਲੇਸ਼ ਦਾ ਅਖਾੜਾ ਬਣਾ ਕੇ ਰੱਖ ਦਿੰਦਾ। ਫਿਰ ਮਹਾਰਾਜ ਦੀ ਬਾਣੀ ਕਹਿੰਦੀ ਹੈ, ਉਹ ਮਨੁੱਖ ਹੌਲਾ ਹੈ ਕਿਹੜਾ, ਜਿਹਦੇ ਬੋਲ ਹੌਲਕੇ ਨੇ, ਹੌਲੇ ਮਨ ਮਤ ਹੌਲੀ ਬੋਲੇ ਬੋਲ। ਜਿਹਦੇ ਬੋਲ ਹਲਕੇ ਨੇ, ਕੌੜੇ ਨੇ, ਫਿੱਕੇ ਨੇ, ਝੂਠੇ ਨੇ, ਚੋਟ ਪਹੁੰਚਾਉਣ ਵਾਲੇ ਨੇ, ਹੌਲਾ ਹੈ ਮਨੁੱਖ, ਹੌਲਾ। ਬੋਲ ਜੋ ਹਲਕੇ ਨੇ, ਬੋਲਾਂ ਚ ਮਿਠਾਸ ਹੈ, ਬੋਲਾਂ ਚ ਦੂਰ ਦ੍ਰਿਸ਼ਟੀ ਹੈ, ਬੋਲਾਂ ਵਿੱਚ ਗਹਿਰਾਈ ਹੈ, ਔਰ ਜਿਸ ਬੋਲ ਚ ਗਹਿਰਾਈ ਹੋਵੇਗੀ ਉਚਤਾਈ ਵੀ ਉਸੇ ਚ ਹੋਵੇਗੀ। ਜਿਸ ਦਰਖਤ ਨੇ ਆਪਣੀਆਂ ਸ਼ਾਖਾਂ ਨੂੰ ਆਸਮਾਨ ਤੱਕ ਲੈ ਜਾਣ, ਆਪਦੀ ਗਿਆਤ ਲਈ ਅਰਜ਼ ਕਰਾਂ, ਫਿਰ ਉਸ ਦਰਖਤ ਨੂੰ ਆਪਣੀਆਂ ਜੜ੍ਹਾਂ ਪਾਤਾਲ ਵਿੱਚ ਲੈ ਜਾਣੀਆਂ ਪੈਣਗੀਆਂ। ਜੋ ਦਰਖਤ ਆਪਣੀਆਂ ਜੜ੍ਹਾਂ ਨੂੰ ਗਹਿਰਾ ਨਹੀਂ ਲੈ ਜਾ ਸਕਿਆ, ਉਹ ਆਪਣੀਆਂ ਸ਼ਾਖਾਂ ਨੂੰ ਉੱਪਰ ਵੀ ਨਹੀਂ ਉਠਾ ਸਕੇਗਾ। ਜਿਤਨੀਆਂ ਜੜ੍ਹਾਂ ਗਹਿਰੀਆਂ ਜਾਣਗੀਆਂ, ਉਤਨੇ ਸ਼ਾਖਾਂ ਉੱਪਰ ਉੱਠਣਗੀਆਂ। ਜੋ ਬੋਲ ਗਹਿਰੇ ਨਹੀਂ ਹੁੰਦੇ, ਉਹ ਬੋਲ ਉੱਚੇ ਵੀ ਨਹੀਂ ਹੁੰਦੇ। ਉੱਚੇ ਬੋਲ, ਗਹਿਰੇ ਬੋਲ, ਮਧੁਰ ਬੋਲ, ਇਹ ਮਹਾਨਤਾ ਦੀ ਨਿਸ਼ਾਨੀ ਹੈ। ਮਨਮਤ ਹੌਲੀ ਬੋਲੇ ਬੋਲ, ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਹਲਕੇ ਬੋਲ, ਛੋਟੇ ਬੋਲ, ਮਨੁੱਖ ਦੇ ਛੋਟੇ ਹੋਣ ਦੀ ਪਹਿਚਾਣ ਹੈ। ਤਾਂ ਹੁਣ ਮੈਂ ਅਰਜ਼ ਕਰਾਂ, ਮਨੁੱਖ ਦੀ ਦੁਨੀਆ ਦੀ ਸਾਰੀ ਹਲਚਲ, ਭਾਈਚਾਰਾ ਤੇ ਸੰਬੰਧ, ਮਨੁੱਖ ਦੀ ਬਹੁਤ ਸਾਰੀ ਦੁਨੀਆ ਦੀ ਕਲ ਕਲੇਸ਼, ਲੜਾਈ ਤੇ ਝਗੜੇ 99% ਬੋਲਾਂ ਦੇ ਆਸਰੇ ਤੇ ਚੱਲ ਰਹੇ। ਬੋਲਾਂ ਦੋ ਬੋਲ ਬੋਲੇ ਪ੍ਰੀਤ ਟੁੱਟ ਗਏ, ਦੋ ਬੋਲ ਬੋਲੇ ਓਪਰੇ ਬੇਗਾਨੇ ਆਪਣੇ ਹੋ ਗਏ। संबंध सारे ही जुड़ते हैं बोलन ना। जिथे संबंध ना होवन मनुख कह देंदा साड़ी उत्थे बोल चाल नहीं है, नहीं है। वेखदा मनुख सारियां नूं है, लेकिन वेखण दे नाल संबंध नहीं जुड़ते, बोलन नाल जुड़ते। एक सियाणा मेहमान ते सिर्फ एक दिन दे ची अंदाजा ला लैंदा, वक्ती तौर ते सही पति पत्नी दे संबंध टुटे हुए ने, क्यों बोलदे ही नहीं। दो भरावां दे संबंध दे दीवार खड़ी है, क्यों बोलदे ही नहीं, बोलदे ही नहीं। जिथे बंदे दा संबंध होवे मनुख कह देंदा उत्थे साड़ी बोल चाल है, उत्थे साड़ी बोल चाल है। मनुख दी दुनिया दी सारी तामीर ते मनुख दी दुनिया दी सारी बर्बादी 99% बोलां ते खड़ी है। ऐसे बोल धर्म ग्रंथां विच जिन्हां नूं पढ़ के ते जप के मनुख भगवान दा रूप हो जांदा है, पर ऐसे बोल फैश लिटरेचर विच गंदा साहित्य किताबां विच जिन्हों पढ़ के मनुख बिल्कुल शैतान हो जाता। कुछ अखर ही ने उन्होंने मनुख नू भगवान बना दिता, कुछ अखर ही ने जिन्होंने मनुख नू शैतान बना दिता। एक सच्चाई है, बहुत वड्डी सच्चाई है। इस वास्ते गुरु नानक देव जी महाराज, गुरु अमरदास जी महाराज, गुरु अर्जन देव जी, भगत कबीर अपनी बाणी च अखरां दी महिमा बयान करता। और उन्हां बाणियां दे नाम ने आसा मल्ला पहला पट्टी लिखी, आसा मल्ला तीजा पट्टी लिखी, तख्ती अखरां दी महिमा। गौड़ी मल्ला पंजवा 52 अखरे, गौड़ी श्री कबीर जी 52 अखरे। हैरानगी हुई सी मैनू अखरां दी महिमा दे उत्ते इतनी मेहनत कीती है, इतना कुछ समझाया गया और एक एक अखर दी मनुख सही वरतों करे। चलो हथ दी किधरे गलत वरतों हो भी गई है, पैर किसे गलत पासे चले भी गए ने, शायद इतनी तबाही ना होवे जितना गलत अखर वर्त के तबाही हो जाती, बर्बादी हो जाती है, नुकसान हो जाता है या मिलाप हो जाता है, कुछ प्राप्त हो जाता है। दूर क्यों जाइए, वाहेगुरु शब्द दो अखरां दा जोड़ है, राम अखर दो अखरां दा जोड़ है, कि ये दो अखरां दा जुड़िया होया अखर जप जप के मनुख राम दा रूप हो जाता है, परमात्मा का रूप हो जाता है। बोल ऐसे कोई बोले राम का रूप हो जाता है, बोल ऐसे कोई बोले निरा शैतान बन जाता है। मनुख की दुनिया की महिमा सारी अखरां ते खड़ी। भगत कबीर कहते ने एक एक अखर तो मैं की उपदेश लिया, एक अखर ने मेरे लिए केड़ी दिशा बनाई, एक अखर ने मैनू की सोचण ते जो है मजबूर किया। मैं इस वक्त एक अखर लैंना, क्योंकि 52 अखर कबीर दे ते 52 गुरु अर्जन देव जी दे, ज्यादा नहीं तो फिर 52 दिन ते चाहिए न खोलण नू, सुणन नू, समझाण नू, पढ़न नू। हां, इको शहर विच मैं इहदी कथा जरूर कीती, जम्मू च 52 अखरी दी कोई 1.5 महीने च समाप्ति हुई सी। 52 अखरी इस वक्त एक अखर नूं लैना, मां अखर ਉਰਦੂ ਚ ਮੀਮ ਕਹਿੰਦੇ ਨੇ, ਐਮ ਪੰਜਾਬੀ ਚ ਮੰਮਾ ਕਹਿੰਦੇ ਨੇ, ਮਾਂ। ਭਗਤ ਕਬੀਰ ਕਹਿੰਦੇ ਨੇ ਮੰਮਾ ਮਨ ਸਿਉ ਕਾਜ ਹੈ, ਮਨ ਸਾ ਦੇ ਸਿੱਧ ਹੋਏ, ਮਨ ਹੀ ਮਨ ਸਿਉ ਕਹੇ ਕਬੀਰਾ, ਮਨ ਸਾ ਮਿਲਿਆ ਨਾ ਕੋਇ। ਮਾਂ ਅੱਖਰ ਤੋਂ ਮੈਂ ਇਹ ਪ੍ਰੇਰਣਾ ਲਈਏ ਖੋਜ ਮਨ ਦੀ ਕਰਨੀ, ਮਨ ਨੂੰ ਸਾਧਣਾ, ਮਨ ਨੂੰ ਸਮਝਾਉਣਾ। ਕਿਉਂ? ਮੰਮਾ ਮਨ ਸਿਉ ਕਾਜ ਹੈ, ਮਨ ਸਾਦੇ ਸੁਖ ਹੋਵੇ, ਮਨ ਹੀ ਮਨ ਸਿਉ ਕਹੇ ਕਬੀਰਾ, ਮਨ ਸਾ ਮਿਲਿਆ ਨਾ ਕੋਇ। ਮਨ ਦੀ ਖੋਜ ਕਰ ਕਰਕੇ ਮੈਂ ਇੱਥੇ ਪਹੁੰਚਿਆ, ਮਨ ਜੈਸਾ ਹੋਰ ਕੁਛ ਵੀ ਨਹੀਂ, ਹੋਰ ਕੁਛ ਵੀ ਨਹੀਂ। ਕਿਉਂ? ਐਸਾ ਕਿਉਂ? ਇਹੋ ਮਨ ਸਖਤੀ, ਇਹੋ ਮਨ ਸਿਉ, ਇਹੋ ਮਨ ਪੰਚ ਤੱਤ ਕੋ ਜੀਉ। ਮਨ ਮਨ ਜਾਏ ਤੇ ਮਨ ਹੀ ਭਗਵਾਨ ਹੋ ਜਾਂਦਾ ਹੈ, ਮਨ ਨਾ ਮੰਨੇ ਤੇ ਮਨ ਹੀ ਸ਼ੈਤਾਨ ਹੋ ਜਾਂਦਾ ਹੈ। ਖੇਡ ਸਾਰੀ ਮਨ ਨੂੰ ਮਨਾਉਣ ਤੇ ਹੈ। ਮੈਂ ਫਿਰ ਦੁਹਰਾਵਾਂ, ਅਕਸਰ ਮਨੁੱਖ ਕਹਿ ਦਿੰਦਾ ਹੈ ਪੜਿਆ ਤੇ ਹੈ ਮਨ ਨਹੀਂ ਮੰਨਦਾ, ਸੁਣਿਆ ਤੇ ਹੈ ਮਨ ਨਹੀਂ ਮੰਨਦਾ, ਵੇਖਿਆ ਤੇ ਹੈ ਮਨ ਨਹੀਂ ਮੰਨਦਾ। ਮਨ ਨਹੀਂ ਮੰਨਦਾ ਤਾਂ ਫਿਰ ਨਹੀਂ ਹੈ, ਨਹੀਂ। ਮਨ ਜਿਸ ਨੂੰ ਮੰਨ ਲੈਂਦਾ ਤੇ ਮਨ ਜਿਸ ਤੋਂ ਪ੍ਰਭਾਵਿਤ ਹੋ ਜਾਂਦਾ, ਮਨ ਉਸੇ ਦੀ ਮੰਗ ਕਰਦਾ। ਬੜੇ ਧਿਆਨ ਨਾਲ ਸੁਣਨਾ, ਮਨ ਜਿਸ ਦੀ ਮੰਗ ਕਰਦਾ, ਮਨ ਬਾਰ ਬਾਰ ਉਸੇ ਨੂੰ ਹੀ ਯਾਦ ਕਰਦਾ। ਮਨ ਜਿਸ ਨੂੰ ਯਾਦ ਕਰਦਾ ਫਿਰ ਮਨੁੱਖ ਉਸੇ ਲਈ ਸਮਾਂ ਕੱਢਦਾ, ਵਕਤ ਕੱਢਦਾ, ਸੰਘਰਸ਼ ਕਰਦਾ, ਮਿਹਨਤ ਕਰਦਾ। ਹੁਣ ਇਸ ਨੂੰ ਉਲਟਾ ਕੇ ਮੈਂ ਦੁਹਰਾਵਾਂ, ਜਿਸ ਨੂੰ ਮਨ ਮੰਨਦਾ ਨਹੀਂ ਤੇ ਜਿਸ ਨੂੰ ਜਿਸ ਤੋਂ ਮਨ ਪ੍ਰਭਾਵਿਤ ਨਹੀਂ, ਮਨ ਉਸਦੀ ਮੰਗ ਵੀ ਨਹੀਂ ਕਰਦਾ। ਮਨ ਜਿਸ ਦੀ ਮੰਗ ਨਹੀਂ ਕਰਦਾ, ਮਨ ਉਸ ਨੂੰ ਯਾਦ ਵੀ ਨਹੀਂ ਕਰਦਾ। ਮਨ ਜਿਸ ਨੂੰ ਯਾਦ ਨਹੀਂ ਕਰਦਾ, ਉਹਦੀ ਪ੍ਰਾਪਤੀ ਲਈ ਫਿਰ ਮਨੁੱਖ ਕੋਲ ਨਾ ਸਮਾਂ ਹੈ, ਨਾ ਸੰਘਰਸ਼ ਹੈ, ਕੁਛ ਵੀ ਨਹੀਂ, ਕੁਛ ਵੀ ਨਹੀਂ। ਸਾਰੀ ਜ਼ਿੰਦਗੀ ਵੀ ਮਨੁੱਖ ਪਰਿਵਾਰ ਤੋਂ ਨਿਛਾਵਰ ਕਰ ਸਕਦਾ ਹੈ, ਨਿਰੰਕਾਰ ਵਾਸਤੇ ਜ਼ਿੰਦਗੀ ਦਾ ਦਸਵਾਂ ਭਾਗ ਵੀ ਕੋਈ ਨਹੀਂ। 24 ਘੰਟੇ ਇੱਕ ਪੈਰ ਤੇ ਵੀ ਧਨ ਵਾਸਤੇ ਖੜਾ ਹੋ ਸਕਦਾ ਹੈ, ਧਰਮ ਵਾਸਤੇ ਤੇ ਅੰਮ੍ਰਿਤ ਵੇਲੇ ਦਾ 1 ਘੰਟਾ ਵੀ ਕੋਈ ਨਹੀਂ। ਕੀ ਹੋਇਆ? ਝੁੰਮ ਝੁੰਮ ਕੇ ਕੀਰਤਨ ਸੁਣ ਲਏ। ਮਨ ਜਿਸ ਤੋਂ ਪ੍ਰਭਾਵਿਤ ਨਹੀਂ, ਮਨ ਜਿਸ ਨੂੰ ਮੰਨਦਾ ਨਹੀਂ, ਮਨ ਉਸਦੀ ਮੰਗ ਵੀ ਨਹੀਂ ਕਰਦਾ। ਮਨ ਜਿਸ ਦੀ ਮੰਗ ਨਹੀਂ ਕਰਦਾ, ਮਨ ਉਸ ਨੂੰ ਯਾਦ ਵੀ ਨਹੀਂ ਕਰਦਾ। ਮਨ ਜਿਸ ਨੂੰ ਯਾਦ ਨਹੀਂ ਕਰਦਾ, ਉਹਨੂੰ ਹਾਸਲ ਕਰਨ ਲਈ ਨਾ ਸਮਾਂ, ਨਾ ਸੰਘਰਸ਼ ਹੈ, ਲੋੜ ਹੀ ਨਹੀਂ। ਗੱਲ ਖਤਮ। ਕਬੀਰ ਤੇ ਕਿਸੇ ਨੇ ਜ਼ਰੂਰ ਐਸਾ ਪ੍ਰਸ਼ਨ ਕੀਤਾ, ਤੁਸੀਂ ਪਰਮਾਤਮਾ ਨੂੰ ਕਿਵੇਂ ਜਾਣਿਆ? ਇੰਨਾ ਮਹਾਨ ਪਰਮਾਤਮਾ ਔਰ ਤੁਹਾਡੇ ਕੋਲ ਇਤਨਾ ਮਹਾਨ ਗਿਆਨ, ਤੁਸੀਂ ਉਸ ਪਰਮਾਤਮਾ ਨੂੰ ਕਿਵੇਂ ਜਾਣਿਆ? ਕਿਹੜੀ ਸਾਧਨਾ ਕੀਤੀ ਹੈ? ਕਬੀਰ ਕਹਿੰਦੇ ਨੇ, ਕਹੋ ਕਬੀਰ ਮਨ ਮਾਨਿਆ, ਮਨ ਮਾਨਿਆ ਤੋ ਹਰ। ਸਾਡਾ ਮਨ ਹਰੀ ਨੂੰ ਹਰੀ ਕਰਕੇ ਮੰਨ ਗਿਆ, ਜੈਸੇ ਮਨ ਪੁੱਤਰ ਨੂੰ ਪੁੱਤਰ ਕਰਕੇ ਮੰਨ ਲੈਂਦਾ, ਮਿੱਤਰ ਨੂੰ ਮਿੱਤਰ ਕਰਕੇ ਮੰਨ ਲੈਂਦਾ, ਪਤਨੀ ਨੂੰ ਪਤਨੀ ਕਰਕੇ ਮੰਨ ਲੈਂਦਾ, ਪਤੀ ਨੂੰ ਪਤੀ ਕਰਕੇ ਮੰਨ ਲੈਂਦਾ, ਮਾਂ ਨੂੰ ਮਾਂ ਕਰਕੇ ਮੰਨ ਲੈਂਦਾ, ਪਿਤਾ ਨੂੰ ਪਿਤਾ ਕਰਕੇ ਮੰਨ ਲੈਂਦਾ। ਜਿਹਨੂੰ ਮੰਨ ਲੈਂਦਾ ਫਿਰ ਉਹਦੀ ਯਾਦ ਵੀ ਚੱਲਦੀ, ਉਹਨੂੰ ਮੰਗਦਾ ਵੀ। ਹੁਣ ਪੁੱਤਰ ਨੂੰ ਯਾਦ ਕਰਨ ਲਈ ਇਹ ਵਾਜਾ ਵਜਾਉਣ ਦੀ ਲੋੜ ਹੈ, ਮਿੱਤਰ ਨੂੰ ਯਾਦ ਕਰਨ ਵਾਸਤੇ ਤਬਲਾ ਖੜਕਾਉਣ ਦੀ ਲੋੜ ਹੈ, ਪਤੀ ਨੂੰ ਯਾਦ ਕਰਨ ਵਾਸਤੇ, ਪਤਨੀ ਨੂੰ ਯਾਦ ਕਰਨ ਵਾਸਤੇ ਕਿਆ ਕਥਾ ਕਹਾਣੀਆਂ ਦੀ ਲੋੜ ਹੈ, ਫਿਲਸਫਾ ਘੋਟਣ ਦੀ ਲੋੜ ਹੈ। ਇਹ ਤਾਂ ਯਾਦ ਆਪੇ ਹੀ ਆਉਂਦੀ, ਪੁੱਤਰ ਦੀ ਯਾਦ ਆਪੇ ਆਉਂਦੀ, ਮਿੱਤਰ ਦੀ ਯਾਦ ਆਪੇ ਆਉਂਦੀ, ਰਾਹ ਦੀ ਯਾਦ ਆਪੇ ਆਉਂਦੀ ਹੈ, ਪਤੀ ਦੀ ਯਾਦ ਆਪੇ ਆਉਂਦੀ ਹੈ, ਪਤਨੀ ਦੀ ਯਾਦ ਆਪੇ ਆਉਂਦੀ ਹੈ। ਰਹਿ ਗਈ ਗੱਲ ਪਰਮਾਤਮਾ ਨੂੰ ਯਾਦ ਕਰਨਾ, ਇਹਨੂੰ ਯਾਦ ਕਰਨਾ ਹੋਵੇ ਤਬਲੇ ਵਜਾਓ, ਵਾਜੇ ਖੜਕਾਓ, ਤਬਲੇ ਖੜਕਾਓ, ਛੈਣੇ ਖੜਕਾਓ, ਗਲਾ ਫਾੜ ਫਾੜ ਕੇ ਸੁਰ ਵਿੱਚ ਕਰਕੇ ਅਲਾਪ ਕਰੋ, ਅਤੇ ਦਿਮਾਗ ਦੀਆਂ ਨਸਾਂ ਨੂੰ ਢਿੱਲਾ ਕਰਕੇ ਫਿਲਸਫਾ ਘੋਟੋ, ਕਥਾ ਕਹਾਣੀਆਂ ਕਰੋ, ਸੇਵਾ ਕਰੋ, ਪੁੰਨ ਕਰੋ, ਦਾਨ ਕਰੋ, ਅੰਮ੍ਰਿਤ ਵੇਲੇ ਉੱਠੋ। ਮੈਂ ਦਾਅਵੇ ਨਾਲ ਕਹਿੰਦਾ ਸਭ ਕੁਛ ਕਰਦਿਆਂ ਵੀ ਉਹਦੀ ਯਾਦ ਨਹੀਂ ਆਉਂਦੀ, ਨਹੀਂ ਆਉਂਦੀ, ਜਿਸ ਤੋਂ ਮੇਰਾ ਮਨ ਪ੍ਰਭਾਵਿਤ ਨਹੀਂ, ਮਨ ਉਸ ਦੀ ਮੰਗ ਨਹੀਂ ਕਰਦਾ, ਮਨ ਉਸ ਨੂੰ ਯਾਦ ਨਹੀਂ ਕਰਦਾ, ਉਹਦੇ ਲਈ ਕੋਈ ਸਮਾਂ ਨਹੀਂ, ਉਹਦੇ ਲਈ ਕੋਈ ਵਕਤ ਨਹੀਂ। ਕਬੀਰ ਕਹਿੰਦੇ ਨੇ ਮੈਂ ਸਾਧਨਾ ਪਿਆ ਕਰਦਾ ਕਿ ਮਨ ਨੂੰ ਮਨਾਉਣ ਦੀ, ਮਨ ਪਰਮਾਤਮਾ ਨੂੰ ਪਰਮਾਤਮਾ ਕਰਕੇ ਮੰਨ ਲਵੇ, ਮੰਨ ਲਵੇ। ਦਿਨ ਰਾਤ ਯਤਨ ਪਿਆ ਕਰਦਾ। ਹੁਣ ਮੈਂ ਆਪਦੀ ਗਿਆਤ ਲਈ ਅਰਜ਼ ਕਰਾਂ, ਇੱਕ ਹਕੀਕਤ ਹੈ, ਮਨ ਨਹੀਂ ਮੰਨਦਾ ਉਹਨਾਂ ਦਾ ਜੋ ਗੁਰਦੁਆਰਿਆਂ 'ਚ ਨਹੀਂ ਆਉਂਦੇ, ਮੰਦਰਾਂ 'ਚ ਨਹੀਂ ਆਉਂਦੇ, ਉਹਨਾਂ ਦਾ ਮਨ ਵੀ ਨਹੀਂ ਮੰਨਦਾ ਜੋ ਆਣ ਕੇ ਬੈਠਦੇ ਨੇ, ਨਹੀਂ ਮੰਨਦਾ। ਆਪਣੇ ਅਨੁਭਵ ਦੁਆਰਾ ਕਹਿਣਾ, ਨਹੀਂ ਮੰਨਦਾ। ਤੁਸੀਂ ਆਖੋਗੇ ਇਹ ਗਲਤ ਗਲਤ ਬਿਆਨੀ ਹੈ, ਮੰਨਦਾ ਤਾਂ ਤੇ ਆ ਗਏ, ਤਾਂ ਪਾਠ ਕਰਦੇ, ਤਾਂ ਗੁਰਦੁਆਰੇ ਆ ਗਏ, ਤਾਂ ਮੰਦਰ ਆ ਗਏ, ਤਾਂ ਮਸਜਿਦ ਵਿੱਚ ਆ ਗਏ ਨਮਾਜ਼ ਪੜ੍ਹਨ, ਖੁਦਾ ਨੂੰ ਖੁਦਾ ਕਰਕੇ ਮੰਨਦੇ ਹਾਂ, ਪਰਮਾਤਮਾ ਨੂੰ ਪਰਮਾਤਮਾ ਕਰਕੇ ਮੰਨਦੇ ਹਾਂ, ਨਹੀਂ ਮੰਨਦੇ। ਫਿਰ ਕਿਉਂ ਆਇਆ? ਇਹ ਫਿਰ ਗੁਰੂ ਅਰਜਨ ਦੇਵ ਜੀ ਖੋਲਦੇ ਨੇ, ਔਰ ਗਜ਼ਬ ਦੀ ਗੱਲ ਧਿਆਨ ਨਾਲ ਸੁਣਨਾ, ਮੰਮੇ ਅੱਖਰ ਤੋਂ ਹੀ ਖੋਲਦਾ, ਮਾਂ ਅੱਖਰ ਤੋਂ। ਉਹ 52 ਅੱਖਰੀ ਕਬੀਰ ਦੀ, ਇਹ 52 ਅੱਖਰੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ। ਮਹਾਰਾਜ ਇਸ ਸਲੋਕ ਵਿੱਚ ਕਹਿੰਦੇ ਨੇ, ਮਨੁੱਖ ਪਰਮਾਤਮਾ ਨੂੰ ਮੰਨਦਾ ਨਹੀਂ ਹੈ, ਮਨੁੱਖ ਪਰਮਾਤਮਾ ਕੋਲੋਂ ਮੰਗਦਾ, ਮੰਨਦਾ ਨਹੀਂ ਹੈ। ਮੰਗ ਪੂਰੀ ਹੋ ਜਾਏ ਤਾਂ ਸੰਬੰਧ ਟੁੱਟ ਜਾਂਦਾ ਹੈ, ਮੰਗ ਨਾ ਪੂਰੀ ਹੋਵੇ ਤਾਂ ਸੰਬੰਧ ਟੁੱਟ ਜਾਂਦਾ, ਗੱਲ ਖਤਮ। ਸੰਬੰਧ ਤੇ ਸਿਰਫ ਮੰਗਦਾ। ਤਾਂ ਹੁਣ ਆਪਣੇ ਪਾਵਨ ਪਵਿੱਤਰ ਸਲੋਕ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਮੰਮਾ ਮੰਗਨ ਹਾਰ ਇਆਨਾ, ਦੇਨ ਹਾਰ ਦੇ ਰਿਹੋ ਸੁਜਾਨਾ। ਮੰਗਦਾ ਐ ਦੇ, ਐ ਦੇ, ਐ ਦੇ, ਐ ਦੇ। ਕਿਆ ਪਰਮਾਤਮਾ ਦਿੰਦਾ ਹੈ? ਦਿੰਦਾ। ਆਖੇ ਮੰਗੇ, ਦੇਹ ਦੇਹ, ਦਾਤ ਕਰੇ ਦਾਤਾ, ਦਿੰਦਾ। ਮੰਗਦਾ ਹੈ ਉਹ ਦਿੰਦਾ, ਮੰਗਦਾ ਹੈ ਉਹ ਦਿੰਦਾ। ਜੋ ਦੇਈ ਜਾ ਰਿਹਾ ਉਸ ਨਾਲ ਜੁੜੀ ਜਾ ਰਿਹਾ, ਜੋ ਦਿੰਦਾ ਪਿਆ ਉਸ ਨਾਲ ਟੁੱਟੀ ਜਾ ਰਿਹਾ। ਹਕੀਕਤ ਹੈ, ਮੰਮਾ ਮੰਗਨ ਹਾਰ ਇਆਨਾ, ਇਆਣਾ ਹੈ। ਜੋ ਮੰਗਣ ਦਾ ਸੰਬੰਧ ਪਰਮਾਤਮਾ ਨਾਲ ਜੋੜਦਾ ਹੈ, ਇਆਣਾ ਹੈ। ਅਤੇ ਜੋ ਪਰਮਾਤਮਾ ਨਾਲ ਮੰਨਣ ਦਾ ਸੰਬੰਧ ਜੋੜਦਾ ਹੈ, ਮੰਨਦਾ ਹੈ, ਪ੍ਰਭਾਵਿਤ ਹੈ, ਉਹ ਇਤਨਾ ਸਿਆਣਾ ਹੈ। ਮਹਾਰਾਜ ਕਹਿੰਦੇ ਨੇ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਛੇ ਪਛਤਾ। ਉਹਦੀ ਤੇ ਮਹਿਮਾ ਬਿਆਨੇ ਨਹੀਂ ਕੀਤੀ ਜਾ ਸਕਦੀ ਜੋ ਪਰਮਾਤਮਾ ਨੂੰ परमात्मा करके मंद, इतनी सौखी खेड ना समझ। असी मनदे हां गुरु नू, आए हां गुरुद्वारे, नहीं मंगदे हां, कुछ चाहिए। कुछ कामनावां संसार तो नहीं पूरियां होंदियां, शायद गुरु तो पूरियां। कुछ कामनावां परिवार तो नहीं पूरियां होंदियां, शायद गुरु तो पूरियां। कुछ खेड बाजार देच नहीं बन सकी, शायद गुरु कोल बन जाए। कोई खेड मित्रां पुत्रां कोल नहीं बन सकी, शायद प्रभु कोल बन जाए। मंगण दा संबंध। गुरु अर्जन देव जी महाराज फिर उसे ही श्लोक देच कहने ने, मम्मा मंगन हार इयाना, देन हार दे रहो सुजाना, पर जो मांगे तो मांगे बिया, जाते कुशल न कब हो थिया। बिया लेंदी पंजाबी दा अक्षर होवे, इहदे अर्थ बन जाने ने होर, बिया मंगदा होर मंगदा। ते बिया शब्द चढ़दी पंजाबी दा होवे, अमृतसर जलंधर दे जो बोली जाती है, पर बिया दे अर्थ ने परूथा, बई रोटी है, ब्याह भोजन है, परूथा भोजन है। इत्थे जो अर्थ बनते ने वो लेंदी पंजाबी दा शब्द है, होर होर मंगदा है, जो मांगे तो मांगे बिया। परमात्मा को जो कुछ भी मंगदा है, परमात्मा नू छोड़ के होर होर मंगदा है। ऐ दे ऐ दे ऐ दे ऐ दे, ऐ मेरे घर आ जाए, ए मेरे घर आ जाए, ए मेरे घर आ जाए। फिर परमात्मा आखे, मैं भी आ जावा तेरे घर। ना ना, तेरी कोई लोड़, तू एक पास, तेरी लोड़। होर होर मंगदा है परमात्मा को लो, परमात्मा को लो, परमात्मा नू नहीं मंगदा। इस वास्ते होर होर ते मनुख कोल हो जांदा है, परमात्मा नहीं आ, नहीं आंदा, आया भी नहीं आंदा। इतनी जो है मैं अर्ज करना। एक सूफी संत होए ने अमीर खुसरो, वो कहंदे ने, सब कुछ खुदा से मांग लिया, खुदा को मांग कर उठते नहीं हैं हाथ मेरे इस दुआ के बाद। खुदा जिस दिन मैं तेरे कोल सिर्फ तैनों मंगया, हुण होर कुछ मंगना चंगा ही नहीं लगता। तैनों मंग के तो मैं सब कुछ मंग लिया। एक ओ मनुख है जो दरख्त कोल जांदा है, कहंदा एक पत्ता चाहिदा, एक फुल चाहिदा, एक फल चाहिदा, या तेरी छां चाहिदी है। पर एक ओ है जिहड़ा दरख्त नूं कहंदा है, ए दरख्त मैनूं ते तों ही चाहिए। तो छां भी आ गई, पत्ते भी आ गए, फुल भी आ गए, फल भी आ गए, सब कुछ खुदा से मांग लिया। खुदा को मांग कर उठते नहीं हैं हाथ मेरे इस दुआ के बाद। पर महाराज कहने, जो मांगे तो मांगे दिया, जद भी मंगदा है होर होर मंगदा है। होर होर मंगण नाल की आंदा है, विण तो दोहोर जे मंगणा, सिर दुखां दे दुख देहे नाम संतोखिया, उतरे मन की भुख। ये मंग अंदर गहराई चो क्यों नहीं पैदा होंदी? जैसे पुत्र दी मंग, मित्र दी मंग, धन दी मंग, संपदा दी मंग, पति दी मंग, पत्नी दी मंग, इस तरह की मंग मनुख के अंदर परमात्मा के प्रति नहीं पैदा होती। जिस तो मन प्रभावित नहीं, मन उसनु मनदा नहीं, मन जिसनु मनदा नहीं, मन उसनु मंगदा भी नहीं, मन जिसनु मंगदा नहीं, मन उसनु याद भी नहीं करता, मन जिसनु याद नहीं करता, उन्हें हासिल करने वास्ते ना समय की लोड़, ना संघर्ष की लोड़, कुछ भी नहीं, कुछ भी नहीं। कबीर कहते हैं, धर्म की साधना मन की साधना है। मम्मा मन स्यों काज है, मन सा रे सिद होए, मन ही मन स्यों कहे कबीरा, मन सा मिलिया न कोय। हुण मैं अर्ज करा, मन दे अंदर एक तलाश है जो तलाश कर रहे है, मिल गया है, फिर वो तलाश अगे चली जाती है, होर चाहिए होर चाहिए। जीवन भर जब तलाश अगे चलती है तो तृप्ति नहीं आती, रजेमा नहीं होता। होर दा मतलब है जे भुख है, ते जे भुख है तो अजय भिखारी है, होर चाहिए होर चाहिए होर चाहिए। संसार देश सारे ही भिखारी ने, कोई छोटे भिखारी ने, कोई वड्डे भिखारी ने, कोई बहुत वड्डे भिखारी, एन सारी भिखारी। ए मैं अर्ज कर, राजा जो रज गया, प्रभु जी तेरी दाती राजा, ए प्रभु जिस दिन तू मिलेगा तेरी दात नाल मैं राजा होवगा, उंजते मैं भिखारी दा भिखारी। मनुख तृप्ति लभ रहे, लभ लभ के जो मिले है उस नाल ते तृप्ति मिली नहीं। तृप्ति किमें होवेगी इसका पता भी कोई नहीं, इसका बोध भी कोई नहीं। सब तो पहले मनुख ने जमीन चो खोजन का यतन किया और जमीन ने मनुख नु बहुत कुछ दिता है, अन्न दिता है, धन दिता है, फल दिते ने, फुल दिते ने, बहुत कुछ दिता है, बहुत कुछ दे रही है। लेकिन इतनी जमीन दे होंदियां भी मनुख भुखे दा भुख है, तृप्त नहीं है। फिर मनुख ने पहाड़ां दे सीने चीरे, पहाड़ां दे सीनियां नू चीर के इन्हें तांबा कढ़िया, लोहा कढ़िया, सोना कढ़िया, चांदी कढ़ी है, हथा के हीरे कढ़े, बहुत कुछ मिले, नीलम पन्ने मिले ने, मूंगे जवाहर पुखराज मिले ने। पहाड़ा ने भी बहुत कुछ दिता है मनुख नो पर दे रहे, लेकिन इतने सारे पहाड़ा दे होंदे होया भी मनुख की खोज जारी है, तलाश जारी है। क्यों? भुख है, रजेमा नहीं होया, तृप्ति नहीं हुई, राजा नहीं बन सके। फिर मनुख ने सागरां दे पानी नू छाणिया, समुंदर दे पानी नू छाणिया, मोती मिले ने, तेल मिले है, तरह तरह की मैदनियात मिली है। सागर ने भी मनुख नू बहुत कुछ दिता है और बहुत कुछ दे रहे है, लेकिन जमीन नालों तीन गुणा वड्डा है सागर, ये भी मनुख नू रजा नहीं सकेगा, तृप्ति नहीं दे सके। जब जमीन तृप्त ना कर सकी, पहाड़ तृप्त ना कर सके और सागर तृप्त ना कर सकया, तो सब तो नेड़े ग्रह सी चंद्रमा, एदियां नजरां चन्न ते चलियां, शायद उत्थों कुछ मिले कि मैं रज जावां। उस वक्त दे दो वड्डियां शक्तियां अमेरिका ते रशिया ये जुट गए चंद्रमा तक पहुंचण ले। सैकड़े साइंटिस्ट उन्हां दी दिमागी शक्ति दिन रात कम कीते, सैकड़े इंजीनियर दिन रात खप दे रहे, हजारां मनुखां दी बहुत वड्डी लेबर होई, मेहनत शरीरक, अरबां खरबां डॉलर दो मुल्कां दे खर्च होए, पानी दी तरह धन बाया, अपार धन खर्च होया। छोटी दी साइंटिस्ट दिन रात खपते रहे, छोटी दे इंजीनियर दिन रात मेहनत करते रहे, ਤਾਂ ਕਿਧਰੇ ਇੱਕ ਦਿਨ ਮਨੁੱਖ ਨੂੰ ਸਫਲਤਾ ਮਿਲੀ ਔਰ ਮਨੁੱਖ ਦੇ ਕਦਮ ਚੰਦਰਮਾ ਤੇ ਟਿਕੇ। ਜਿਸ ਦਿਨ ਬੰਦੇ ਦੇ ਕਦਮ ਚੰਨ ਤੇ ਪਹੁੰਚੇ ਸਨ, ਸਾਰੀ ਦੁਨੀਆ ਵਿੱਚ ਹੁਲਾਸ ਦੀ ਲਹਿਰ ਦੌੜ ਗਈ ਸੀ, ਖੁਸ਼ੀ ਦੀ। ਬੰਦਾ ਚੰਨ ਤੇ ਪਹੁੰਚ ਗਿਆ, ਮਨੁੱਖ ਚੰਦਰਮਾ ਤੇ ਪਹੁੰਚ ਗਿਆ। ਜਿੱਥੇ ਜਿੱਥੇ ਸਾਧਨ ਮੌਜੂਦ ਸਨ, ਹਰ ਬਸ਼ਰ ਟੀਵੀ ਦੇ ਅੱਗੋਂ ਬੈਠਾ ਹੋਇਆ ਸੀ ਦੇਖਣ ਨੂੰ, ਮਨੁੱਖ ਚੰਨ ਤੇ ਪਹੁੰਚ ਗਿਆ। ਸਾਰਾ ਸੰਸਾਰ ਤੇ ਖੁਸ਼ ਹੋ ਰਿਹਾ ਸੀ, ਮਨੁੱਖ ਚੰਨ ਤੇ ਪਹੁੰਚ ਗਿਆ। ਉਨ੍ਹਾਂ ਹੀ ਦਿਨਾਂ ਵਿੱਚ ਇੱਕ ਮਹਾਨ ਸ਼ਾਇਰ ਜਿਗਰ ਮੁਰਾਦਾਬਾਦੀ, ਹੁਣ ਤੇ ਨਹੀਂ ਰਹੇਗਾ, ਉਹਦੀ ਜ਼ਬਾਨ ਤੋਂ ਇੱਕ ਫਿਕਰਾ ਨਿਕਲਿਆ ਸੀ ਉਸੇ ਦਿਨ ਮੁਸ਼ਾਇਰੇ ਚ। ਆਸਮਾਨੋਂ ਕੀ ਤਮੰਨਾ ਕਰਨੇ ਵਾਲੇ, ਜ਼ਮੀਂ ਵੀ ਹੱਥ ਸੇ ਜਾਤੀ ਰਹੇਗੀ। ਤੂੰ ਚੰਦਰਮਾ ਤੇ ਰਹਿਣ ਦਾ ਯਤਨ ਪਿਆ ਕਰਨਾ, ਤੈਨੂੰ ਤੇ ਜ਼ਮੀਨ ਉੱਤੇ ਵੀ ਰਹਿਣ ਦੀ ਜਾਚ ਨਹੀਂ ਆਈ। ਜਿਹੋ ਜਿਹਾਂ ਦਾ ਨਰਕ ਤੂੰ ਜ਼ਮੀਨ ਤੇ ਬਣਾਇਆ, ਇਹੋ ਜਿਹਾਂ ਦਾ ਨਰਕ ਤੂੰ ਚੰਨ ਤੇ ਬਣਾਏਗਾ, ਔਰ ਕੀ ਕਰੇਗਾ। ਜਿਹੜੇ ਖੂਨ ਖਰਾਬੇ ਤੂੰ ਜ਼ਮੀਨ ਤੇ ਕੀਤੇ ਨੇ, ਉਹੀ ਖੂਨ ਖਰਾਬੇ ਚੰਦਰਮਾ ਤੇ ਕਰੇਗਾ। ਜਿਤਨਾ ਤੂੰ ਧਰਤੀ ਨੂੰ ਪ੍ਰਦੂਸ਼ਿਤ ਕੀਤਾ ਹੈ, ਇਤਨਾ ਹੀ ਫਿਰ ਤੂੰ ਚੰਦਰਮਾ ਨੂੰ ਮੈਲਾ ਕਰੇਗਾ, ਔਰ ਕੀ ਕਰੇਗਾ। ਮਨੁੱਖਤਾ ਦੀ ਇਸ ਉਪਲਬਧੀ ਦੇ ਉੱਤੇ ਜਿਗਰ ਮੁਰਾਦਾਬਾਦੀ ਨੇ ਮਾਣ ਨਹੀਂ ਕੀਤਾ। ਖੈਰ, ਇਤਨੇ ਚੋਟੀ ਦੇ ਸਾਇੰਸਦਾਨ, ਇੰਜੀਨੀਅਰ ਔਰ ਅਪਾਰ ਧਨ ਖਰਚ ਹੋਇਆ ਹੈ, ਤੇ ਪਤਾ ਹੈ ਇਹ ਲਿਆਏ ਕੀ ਚੰਨ ਤੋਂ, ਮੁੱਠੀ ਭਰ ਰੇਤ ਮਿੱਟੀ ਅਜੇ ਵੀ ਪਈ ਹੈ ਵਾਸ਼ਿੰਗਟਨ ਦੇ ਸਾਇੰਸ ਮਿਊਜ਼ੀਅਮ ਵਿੱਚ, ਅਜੇ ਵੀ ਪਈ ਹੈ ਉਹਦਾ ਥੋੜ੍ਹਾ ਜਿਹਾ ਭਾਗ ਹੂਸਟਨ ਦੇ ਸਾਇੰਸ ਮਿਊਜ਼ੀਅਮ ਵਿੱਚ। ਇੱਥੇ ਪ੍ਰਗਤੀ ਮੈਦਾਨ ਦੇ ਵਿੱਚ ਵੀ ਗਾਲਬਨ ਇੱਕ ਮਹੀਨਾ ਰੱਖੀ ਗਈ ਸੀ, ਮੈਨੂੰ ਚੰਗੀ ਤਰ੍ਹਾਂ ਯਾਦ ਹੈ। ਬੜੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸਨ ਮਿੱਟੀ ਦੇਖਣ ਵਾਸਤੇ। ਚੰਨ ਤੋਂ ਆਈ ਹੈ ਮਿੱਟੀ, ਚੰਨ ਹੈਰਾਨਗੀ, ਇੰਨੀ ਮਿਹਨਤ, ਅਪਾਰ ਧਨ, ਲਿਆਏ ਮੁੱਠੀ ਭਰ ਰੇਤ। ਹੁਣ ਮੁੱਠੀ ਭਰ ਰੇਤ ਕਿਵੇਂ ਰਾਜਾ ਬਣਾਵੇ, ਕਿਵੇਂ ਦ੍ਰਿਪਦ ਕਰੇ। ਤੋ ਨਿਗਾਹਾਂ ਹੁਣ ਮੰਗਲ ਤੇ ਚਲੀਆਂ ਗਈਆਂ, ਹੋਰ ਗ੍ਰਹਿਾਂ ਤੇ ਚਲੀਆਂ ਗਈਆਂ, ਸ਼ਾਇਦ ਉੱਥੋਂ ਕੁਛ ਲੱਭੇ। ਸਤਿਗੁਰਾਂ ਦੀ ਬਾਣੀ ਕਹਿੰਦੀ ਹੈ, ਜੇ ਦਾਵੇ ਬ੍ਰਹਿਮੰਡ ਖੰਡ ਕੋ ਕਰਤਾ ਕਰੇ ਸੋਈ, ਕਿਧਰੇ ਵੀ ਤੂੰ ਚਲਾ ਜਾ, ਕਿਸੇ ਵੀ ਗ੍ਰਹਿ ਨਛੱਤਰ ਤਾਰੇ ਦੇ, ਹੋ ਸਕਦਾ ਤੈਨੂੰ ਕੁਛ ਮਿਲੇ, ਤ੍ਰਿਪਤੀ ਨਹੀਂ ਮਿਲੇਗੀ, ਰਜੇਵਾਂ ਨਹੀਂ ਮਿਲੇਗਾ। ਤੋ ਫਿਰ ਰਜੇਵਾਂ ਕਿਵੇਂ ਮਿਲੇਗਾ, ਜਾਂ ਮਿਲ ਹੀ ਨਹੀਂ ਸਕਦਾ। ਗੁਰਬਾਣੀ ਕਹਿੰਦੀ ਹੈ ਮਿਲ ਸਕਦਾ, ਮਨੁੱਖ ਰਾਜਾ ਹੋ ਸਕਦਾ। ਤੇ ਜੇ ਮਨੁੱਖ ਰਾਜਾ ਹੋ ਸਕਦਾ ਫਿਰ ਕਿੱਥੇ ਖੋਜ ਕਰੇ। ਤੋ ਗੁਰਬਾਣੀ ਕਹਿੰਦੀ ਹੈ, ਇਸ ਮਨ ਕੋ ਕੋਈ ਖੋਜੋ ਭਾਈ, ਮਨ ਖੋਜਤ ਨਾਮ ਨਾਉ ਨਿਧਾਈ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਏ, ਇਹ ਜੋ ਦੁਨੀਆ ਸਹਿਰ ਮੇਲਾ, ਦਸਤਗੀਰੀ ਨਾਏ। ਆਪਣੇ ਮਨ ਦੀ ਖੋਜ ਕਰ। ਮਨ ਦੀ ਖੋਜ ਕੀ? ਸਿਰਫ ਮਨ ਨੂੰ ਵੇਖਣਾ। ਤੇ ਮਨ ਨੂੰ ਵੇਖਣਾ ਕੀ? ਆਪਣੇ ਵਿਚਾਰਾਂ ਨੂੰ ਵੇਖਣਾ, ਆਪਣੀ ਸੋਚਣੀ ਨੂੰ ਵੇਖਣਾ, ਆਪਣੀਆਂ ਯਾਦਾਂ ਨੂੰ ਵੇਖਣਾ। ਇਹਨੂੰ ਚਤੁਸ਼ਟਾ ਅੰਤਕਰਨ ਕਹਿੰਦੇ ਨੇ, ਮਨ ਬੁੱਧ ਚਿੱਤ ਅਹੰ। ਵਿਚਾਰਾਂ ਦਾ ਪ੍ਰਵਾਹ ਚੱਲਦਾ, ਇਸ ਨੂੰ ਮਨ ਕਹਿੰਦੇ ਨੇ। ਤੇ ਇਹੀ ਮਨ ਜਦ ਸੋਚਣ ਲੱਗ ਪੈਂਦਾ ਹੈ ਬੁੱਧ ਕਹਿੰਦੇ ਨੇ, ਇਹੀ ਮਨ ਜਦ ਯਾਦ ਕਰਨ ਲੱਗ ਪੈਂਦਾ ਹੈ ਚਿੱਤ ਕਹਿੰਦੇ ਨੇ। ਤਿੰਨਾਂ ਹਾਲਤਾਂ ਵਿੱਚ ਇੱਕ ਚੌਥੀ ਹਾਲਤ ਉੱਪਰ ਰਹਿੰਦੀ ਹੈ, ਇਹ ਮੇਰੇ ਵਿਚਾਰ ਨੇ, ਇਹ ਮੈਂ ਸੋਚ ਰਿਹਾ, ਇਹ ਮੈਂ ਯਾਦ ਕਰ ਰਿਹਾ। ਕਿਉਂਕਿ ਇਤਨਾ ਖਿਆਲ ਤੇ ਹੋਵੇ ਤਾਂ ਹੀ ਵਿਚਾਰਾਂ ਦਾ ਪ੍ਰਵਾਹ ਚੱਲੇਗਾ। ਇਹਨਾਂ ਚਾਰਾਂ ਦੇ ਮਜਮੂਏ ਦਾ ਨਾਂ ਮਨ ਹੈ। ਇਹਨੂੰ ਅੰਤਾਕਰਨ ਕਹਿੰਦੇ ਨੇ, ਅੰਦਰ ਕੰਮ ਕਰਨ। ਇਹਦਾ ਇੱਕ ਨਾਮ ਚਿੱਤਰਗੁਪਤ ਵੀ ਹੈ। ਜਿਹੜੀ ਗੱਲ ਬੰਦਾ ਸਿੱਧਾ ਨਾ ਸਮਝੇ, ਕਹਾਣੀਆਂ ਨਾਲ ਫਿਰ ਲੋਕੀ ਸਮਝਾਉਂਦੇ ਨੇ। ਚਿੱਤਰਗੁਪਤ, ਮੈਂ ਤੁਹਾਡਾ ਤਨ ਵੇਖ ਲਿਆ, ਤੁਸੀਂ ਮੇਰਾ ਵੇਖ ਲਿਆ, ਪਰ ਤੁਹਾਨੂੰ ਕੀ ਪਤਾ ਮੇਰੇ ਮਨ ਦੇ ਅੰਦਰ ਦਿਨ ਭਰ ਕੀ ਵਿਚਾਰ ਚੱਲਦੇ ਰਹਿੰਦੇ, ਤੇ ਮੈਨੂੰ ਕੀ ਪਤਾ ਤੁਸੀਂ ਦਿਨ ਭਰ ਕੀ ਸੋਚਦੇ ਰਹਿੰਦੇ, ਤੁਹਾਨੂੰ ਕੀ ਪਤਾ ਮੇਰੇ ਅੰਦਰ ਕਿਸ ਦੀਆਂ ਯਾਦਾਂ ਚੱਲਦੀਆਂ ਰਹਿੰਦੀਆਂ, ਤੇ ਮੈਨੂੰ ਕੀ ਪਤਾ ਤੁਸੀਂ ਕੀ ਯਾਦ ਕਰਦੇ ਰਹਿੰਦੇ ਹੋ ਤੇ ਹੁਣ ਕੀ ਯਾਦ ਕਰ ਰਹੇ ਹੋ, ਕੀ ਪਤਾ। ਚਿੱਤਰ ਗੁਪਤ ਨਹੀਂ ਦਿਖਾਈ ਦੇ, ਪਿਤਾ ਨੂੰ ਵੀ ਨਹੀਂ ਪਤਾ ਪੁੱਤਰ ਕੀ ਯਾਦ ਕਰਦਾ, ਪੁੱਤਰ ਨੂੰ ਵੀ ਨਹੀਂ ਪਤਾ ਪਿਓ ਕੀ ਸੋਚਦਾ ਪਿਆ, ਭਰਾ ਨੂੰ ਵੀ ਨਹੀਂ ਪਤਾ ਭਰਾ ਦੇ ਅੰਦਰ ਕਿਹੜੀਆਂ ਯਾਦਾਂ ਚੱਲਦੀਆਂ। ਚਿੱਤਰ ਗੁਪਤ, ਉਹ ਤਸਵੀਰ ਜੋ ਗੁਪਤ ਹੈ, ਸਾਰਾ ਲੇਖਾ ਜੋ ਕਾ ਉਸ ਗੁਪਤ ਤਸਵੀਰ ਵਿੱਚ ਹੈ। ਉਸ ਗੁਪਤ ਤਸਵੀਰ ਨੂੰ ਦੇਖਣਾ ਕੀ ਹੈ? ਆਪਣੇ ਵਿਚਾਰਾਂ ਨੂੰ ਦੇਖਣਾ, ਇਹਨੂੰ ਕਹਿੰਦੇ ਅੰਤਰਮੁਖੀ ਹੋਣਾ। ਇਸੇ ਨੂੰ ਧਿਆਨ ਸਾਧਨਾ ਕਹਿੰਦੇ ਨੇ, ਧਰਮ ਦੀ ਸਾਧਨਾ। ਇਸੇ ਨੂੰ ਧਾਰਮਿਕ ਸਾਧਨਾ ਕਹਿੰਦੇ ਨੇ। ਮੰਮਾ ਮਨ ਸਿਉਂ ਕਾਜ ਹੈ, ਮਨ ਸਾ ਦੇ ਸਿਵ, ਸਾਡਾ ਤੇ ਮਨ ਨਾਲ ਕੰਮ ਹੈ। ਦੇਖਣਾ ਹੈ ਵਿਚਾਰਾਂ ਦੇ ਪ੍ਰਵਾਹ ਨੂੰ, ਸੋਚਣੀ ਦੇ ਪ੍ਰਵਾਹ ਨੂੰ, ਯਾਦਾਂ ਦੇ ਪ੍ਰਵਾਹ ਨੂੰ। ਸਿਆਣੇ ਕਹਿੰਦੇ ਨੇ ਜੋ ਕੁਛ ਧਿਆਨ ਨਾਲ ਸੁਣਨਾ, ਵਿਚਾਰਾਂ ਦੇ ਚ ਚੱਲਦਾ ਹੈ ਅਹੰਕਾਰ, ਸੋਚਣੀ ਦੇ ਚ ਯਾਦਾਂ ਦੇ ਚ ਚੱਲਦਾ ਹੈ ਲੋਭ, ਸੋਚਣੀ ਦੇ ਚ ਯਾਦਾਂ ਦੇ ਚ ਵਿਚਾਰਾਂ ਚ ਚੱਲਦਾ ਹੈ ਅਹੰਕਾਰ, ਹੋਰ ਕੁਛ ਵੀ ਨਹੀਂ ਹੈ, ਹੋਰ ਕੁਛ ਵੀ ਨਹੀਂ। ਮੈਂ ਕ੍ਰੋਧ ਤੇ ਮੋਹ ਦਾ ਜ਼ਿਕਰ ਨਹੀਂ ਕੀਤਾ, ਵਿਦਵਾਨ ਕ੍ਰੋਧ ਤੇ ਮੋਹ ਨੂੰ ਅਸਥਾਈ ਰੂਪ ਵਿੱਚ ਨਹੀਂ ਮੰਨਦੇ, ਇਹ ਉਹਨਾਂ ਤਿੰਨਾਂ ਦੀ ਛਾਇਆ ਹੈ। ਅਹੰਕਾਰ, ਲੋਭ ਤੇ ਕਾਮ ਦੀ ਛਾਇਆ ਹੈ ਕ੍ਰੋਧ ਤੇ ਮੋਹ। ਹਰ ਵਕਤ ਮਨੁੱਖ ਦੇ ਅੰਦਰ ਮੋਹ ਨਹੀਂ ਆਉਂਦਾ, ਹਰ ਵਕਤ ਕ੍ਰੋਧ ਵੀ ਨਹੀਂ ਆਉਂਦਾ, ਹਰ ਵਕਤ ਹੰਕਾਰ ਹੁੰਦਾ, ਹਰ ਵਕਤ ਲੋਭ ਹੁੰਦਾ, ਹਰ ਵਕਤ ਕਾਮ ਹੁੰਦਾ। ਜਿਹੜਾ ਹੰਕਾਰ ਨੂੰ ਪੱਠੇ ਪਾ ਦੇਵੇ, ਆਖ ਦੇਵੇ ਤੇਰੇ ਜੈਸਾ ਕੋਈ ਦਾਨੀ ਨਹੀਂ, ਤੇਰੇ ਜੈਸਾ ਕੋਈ ਗੁਰਮੁਖ ਨਹੀਂ, ਤੇਰੇ ਜੈਸਾ ਕੋਈ ਭਗਤ ਨਹੀਂ, ਤੇਰੇ ਜੈਸਾ ਕੋਈ ਸੇਵਾਦਾਰ ਨਹੀਂ, ਪੱਠੇ ਪਾ ਦੇ, ਉਸ ਤੇ ਮੋਹ ਆ ਜਾਂਦਾ, ਚੰਗਾ ਲੱਗਦਾ, ਪਿਆਰਾ ਲੱਗਦਾ। ਤੇ ਜਿਹੜਾ ਰੁਕਾਵਟ ਖੜੀ ਕਰ ਦੇਵੇ, ਉਸ ਤੇ ਕ੍ਰੋਧ ਆਉਂਦਾ। ਜਿਹੜਾ ਲੋਭ ਦੀ ਪੂਰਤੀ ਥੋੜ੍ਹੀ ਬਹੁਤ ਮਦਦ ਕਰੇ, ਉਸ ਤੇ ਮੋਹ ਆ ਜਾਂਦਾ, ਪਿਆਰਾ ਲੱਗਦਾ, ਮੋਹ ਮੇਰਾ ਹੈ ਤੇ ਆਪਣਾ। ਜਿਹੜਾ ਰੁਕਾਵਟ ਖੜੀ ਕਰੇ, ਉਸ ਤੇ ਕ੍ਰੋਧ ਆ ਜਾਂਦਾ। ਜਿਹੜਾ ਕਾਮ ਦੀ ਪੂਰਤੀ ਕਰਦੇ ਵੇ, ਉਸ ਤੇ ਪਿਆਰ ਆ ਜਾਂਦਾ, ਮੋਹ ਆ ਜਾਂਦਾ। ਜਿਹੜਾ ਰੁਕਾਵਟ ਖੜੀ ਕਰਦੇ ਵੇ, ਉਸ ਤੇ ਕ੍ਰੋਧ ਆ ਜਾਂਦਾ। ਹਰ ਵਕਤ ਕ੍ਰੋਧ ਨਹੀਂ ਆਉਂਦਾ, ਹਰ ਵਕਤ ਮੋਹ ਨਹੀਂ ਆਉਂਦਾ, ਲੇਕਿਨ ਹਰ ਵਕਤ ਅੰਦਰ ਹੰਕਾਰ ਚੱਲਦਾ ਵਿਚਾਰਾਂ ਵਿੱਚ, ਹਰ ਵਕਤ ਅੰਦਰ ਲੋਭ ਤੇ ਕਾਮ ਚੱਲਦਾ ਚਿੰਤਨ ਵਿੱਚ। ਧਾਰਮਿਕ ਵਿਦਵਾਨ ਐਸਾ ਕਹਿੰਦੇ, ਜਦ ਕੋਈ ਗੌਰ ਨਾਲ ਆਪਣੇ ਮਨ ਨੂੰ ਵੇਖੇਗਾ, ਤੇ ਮਨ ਨੂੰ ਵੇਖਣਾ ਹੀ ਧਿਆਨ ਸਾਧਨਾ ਪਹਿਲੀ। ਇਹਦੇ ਵਾਸਤੇ ਗੁਰਮਤਿ ਦੀ ਧਿਆਨ ਸਾਧਨਾ ਇਹ ਹੈ, ਤੂੰ ਗੁਰੂ ਦਾ ਸ਼ਬਦ ਸੁਣ, ਤੇ ਸੁਣ ਉਹ ਸਕੇਗਾ ਜਿਹੜਾ ਆਪਣੇ ਨੇੜੇ ਆਵੇ। ਬੋਲਣ ਲੱਗਿਆਂ ਧਿਆਨ ਦੂਜੇ ਤੇ ਆਉਂਦਾ, ਸੁਣਨ ਲੱਗਿਆਂ ਧਿਆਨ ਆਪਣੇ। ਜੋ ਆਪਣੇ ਨੇੜੇ ਨਹੀਂ ਹੈ, ਨਹੀਂ ਸੁਣ ਸਕੇਗਾ, ਕਤਈ ਨਹੀਂ ਸੁਣ ਸਕੇਗਾ। ਇਸ ਚੱਕਰ ਚ ਨਾ ਪੈਣਾ ਕਿ ਘੰਟਾ ਮਨੁੱਖ ਨੇ ਉੱਚੀ ਉੱਚੀ ਪਾਠ ਕੀਤਾ ਹੈ, ਪੰਕਤੀ ਤੇ ਇੱਕ ਵੀ ਮਨ ਨੇ ਨਹੀਂ ਸੁਣੀ। ਸੁਣਨ ਵਾਸਤੇ ਆਪਣੇ ਨੇੜੇ ਆਉਣਾ ਪਏਗਾ। ਜ਼ਬਾਨ ਗਾਇਨ ਕਰੇ ਤੇ ਮਨ ਸੁਣੇ, ਇਹੀ ਤੇ ਧਰਮ ਦੀ ਸਾਧਨਾ ਹੈ। ਸਰਵਨ ਗੋਬਿੰਦ ਗੁਣ ਸੁਣੋ ਪਰ ਗਾਓ ਰਸਨਾ ਗੀ, ਇਹ ਧਿਆਨ ਸਾਧਨਾ। ਜ਼ਬਾਨ ਤੇ ਗਾਣ ਨੂੰ ਰਾਜ਼ੀ ਹੋ ਜਾਂਦੀ ਹੈ, ਮਨ ਸੁਣਨ ਨੂੰ ਰਾਜ਼ੀ ਨਹੀਂ ਹੁੰਦਾ। ਨਹੀਂ ਸੁਣਦਾ। ਤੋ ਮੈਰਜ ਕਰਾਂ ਮੋਹ ਹਰ ਵਕਤ ਨਹੀਂ ਆਉਂਦਾ, ਕ੍ਰੋਧ ਹਰ ਵਕਤ ਨਹੀਂ ਆਉਂਦਾ। ਇੱਕ ਨਿੱਕਾ ਜਿਹਾ ਉਦਾਹਰਣ ਦੇ ਕੇ ਮੈਂ ਅੱਗੇ ਚਲਾਂ। ਮਾਸੂਮ ਬੱਚੇ ਨੇ ਆ ਕੇ ਪਿਤਾ ਦੀ ਪਿੱਠ ਤੇ ਹੱਥ ਲਾਇਆ ਤੇ ਪਿਓ ਦੀ ਛਾਤੀ ਠਰ ਗਈ ਹੈ, ਮੋਹ ਪਿਆਰਾ ਲੱਗੇ, ਉਹਨੂੰ ਸੀਨੇ ਨਾਲ ਲਾ ਲਿਆ। ਹਾਲਾਂਕਿ ਅਜੇ ਉਸਨੇ ਪਿੱਠ ਤੇ ਹੱਥ ਰੱਖਿਆ ਪਰ ਸੀਨਾ ਠਰ ਗਿਆ ਪਿਓ ਦਾ। ਫਿਰ ਉਹੀ ਪਿਓ ਕਿਸੇ ਜ਼ਰੂਰੀ ਕੰਮ ਵਿੱਚ ਰੁੱਝੇ ਹੋਇਆ ਕਰ ਰਿਹਾ ਲੇਖਾ ਜੋਖਾ। ਉਹੀ ਬੱਚਾ ਆ ਜਾਂਦਾ, ਉਹਨੂੰ ਕਹਿੰਦਾ ਜ਼ਰਾ ਇੱਕ ਪਾਸੇ ਹੋ, ਕੰਮ ਕਰ ਲੈਣ ਦੇ, ਹੱਦ ਹੋ ਗਈ। ਹੁਣੇ ਤੂੰ ਉਸਨੇ ਪਿੱਠ ਤੇ ਹੱਥ ਰੱਖਿਆ, ਤੇਰਾ ਸੀਨਾ ਠਰ ਗਿਆ, ਹੁਣ ਤੂੰ ਨਜ਼ਰਾਂ ਤੋਂ ਵੀ ਇੱਕ ਪਾਸੇ ਕਰਨਾ ਚਾਹੁੰਦਾ, ਇੱਕ ਪਾਸੇ ਹੋ। ਤੇ ਜੋ ਇੱਕ ਪਾਸੇ ਨਾ ਹੋਵੇ ਤੇ ਡਾਂਟਦਾ ਵੀ ਹੈ, ਪਤਨੀ ਨੂੰ ਆਵਾਜ਼ ਮਾਰੇਗਾ ਚੁੱਕ ਕੇ ਲੈ ਜਾ, ਮੈਨੂੰ ਕੰਮ ਨਹੀਂ ਕਰਨ ਦੇਣਾ, ਹੁਣ ਮੋਹ ਨਹੀਂ ਹੈ, ਹਰ ਵਕਤ ਨਹੀਂ ਆਉਂਦਾ, ਹਰ ਵਕਤ ਕ੍ਰੋਧ ਵੀ ਨਹੀਂ ਆਉਂਦਾ। ਹਰ ਵਕਤ ਅੰਦਰ ਕਾਮ ਹੁੰਦਾ, ਹਰ ਵਕਤ ਅੰਦਰ ਲੋਭ ਹੁੰਦਾ, ਹਰ ਵਕਤ ਅੰਦਰ ਅਹੰਕਾਰ ਹੁੰਦਾ। ਵਿਚਾਰਾਂ ਵਿੱਚ ਕੀ ਚੱਲਦਾ? ਅਹੰਕਾਰ ਪ੍ਰਭਤਾ। ਵਿਚਾਰਾਂ ਦੀ ਸੋਚਣੀ ਦੇ ਚਿੰਤਨ ਵਿੱਚ ਕੀ ਚੱਲਦਾ? ਲੋਭ ਤੇ ਕਾਮ। ਲੋਭ ਪਦਾਰਥ ਦਾ, ਵਾਸ਼ਨਾ ਰੂਪ ਦੀ, ਅਹੰਕਾਰ ਪ੍ਰਭਤਾ ਦੀ ਮੰਗ ਕਰਦਾ, ਇਹੀ ਕੁਛ ਚੱਲਦਾ। ਬਸ ਮਨ ਨੂੰ ਬਦਲਣਾ, ਪ੍ਰਕਿਰਤੀ ਤਨ ਨੂੰ ਬਦਲਦੀ ਹੈ। ਬੱਚਾ ਉਹਨੂੰ ਜਵਾਨ ਕਰ ਦਿੰਦੀ ਹੈ, ਜਵਾਨ ਹੈ ਉਸਨੂੰ ਬੁੱਢਾ ਕਰ ਦਿੰਦੀ ਹੈ, ਬੁੱਢਾ ਹੈ ਤੈਨੂੰ ਖਾਕ ਕਰ ਦਿੰਦੀ ਹੈ, ਰਾਖ ਕਰ ਦਿੰਦੀ ਹੈ, ਮਿੱਟੀ ਕਰ ਦਿੰਦੀ। ਖਾਕ ਤੋਂ ਯਾਤਰਾ ਚੱਲਦੀ ਹੈ ਤਨ ਦੀ, ਖਾਕ ਹੋ ਜਾਂਦਾ ਹੈ ਤਨ। ਜੈਸੇ ਇੱਕ ਬੁੱਢਾ ਹੈ, ਇਹ ਬੁੱਢੇ ਆਉਣ ਤੋਂ ਪਹਿਲੇ ਜਵਾਨ ਸੀ, ਜਵਾਨ ਹੋਣ ਤੋਂ ਪਹਿਲੇ ਕੀ ਸੀ? ਬੱਚਾ ਸੀ। ਬੱਚੇ ਹੋਣ ਤੋਂ ਪਹਿਲੇ ਕੀ ਸੀ? ਇੱਕ ਮਾਸ ਦਾ ਟੁਕੜਾ ਸੀ। ਮਾਸ ਦੇ ਟੁਕੜੇ ਤੋਂ ਪਹਿਲੇ ਕੀ ਸੀ? ਬਿੰਦ ਸੀ। ਬਿੰਦ ਤੋਂ ਪਹਿਲੇ ਕੀ ਸੀ? ਖੂਨ ਸੀ। ਖੂਨ ਤੋਂ ਪਹਿਲੇ ਕੀ ਸੀ? ਖੁਰਾਕ ਸੀ। ਤੇ ਖੁਰਾਕ ਤੋਂ ਪਹਿਲੇ ਕੀ ਸੀ? ਖਾਕ ਸੀ। ਔਰ ਕੀ ਸੀ? ਮਿੱਟੀ ਸੀ। ਔਰ ਕੀ ਸੀ? ਖਾਕ ਯਾਤਰਾ ਤੇ ਚੱਲ ਪਈ, ਖਾਕ ਖੁਰਾਕ ਬਣ ਗਈ, ਖੁਰਾਕ ਖੂਨ ਬਣ ਗਿਆ, ਖੂਨ ਬਿੰਦ ਬਣ ਗਿਆ, ਬਿੰਦ ਬੱਚਾ ਬਣ ਗਿਆ, ਬੱਚਾ ਜਵਾਨ ਹੋ ਗਿਆ, ਜਵਾਨ ਬੁੱਢਾ ਹੋ ਗਿਆ, ਬੁੱਢਾ ਫਿਰ ਮਿੱਟੀ ਚ ਮਿੱਟੀ। ਕਬੀਰ ਧੂਲ ਸਕੇਲ ਕੇ ਉੜੀਆ ਬਾਂਧੀ ਦੇ, ਦਿਵਸ ਚਾਰ ਕੋ ਪੇਖਣਾ ਅੰਤ ਖੇ ਕੀ ਖੇ। ਤੂੰ ਕਿਹਾ ਸੀ ਖੇ ਦੇ ਚ ਖੇ ਹੋਣ ਵਾਸਤੇ ਆਇਆ, ਬਸ ਇਤਨਾ ਹੀ। ਦਰਅਸਲ ਪ੍ਰਕਿਰਤੀ ਤਨ ਨੂੰ ਖੇ ਵਿੱਚ ਖੇ ਕਰ ਦਿੰਦੀ, ਇੱਕ ਦਿਨ ਕਰ ਦਿੰਦੀ, ਔਰ ਪ੍ਰਕਿਰਤੀ ਰੋਜ਼ ਰੋਜ਼ ਤਨ ਨੂੰ ਬਦਲਦੀ ਹੈ। ਅਸੀਂ ਜੋ ਕੱਲ੍ਹ ਸੀ ਉਹ ਅੱਜ ਨਹੀਂ ਆ, ਬਦਲ ਗਏ। ਇਹ ਤਬਦੀਲੀ ਇਤਨੀ ਸੂਖਸ਼ਮ ਆਉਂਦੀ ਹੈ। ਕੋਈ ਬੱਚਾ ਇੱਕ ਦਿਨ ਵਿੱਚ ਜਵਾਨ ਨਹੀਂ ਹੋ ਜਾਂਦਾ, ਜਵਾਨ ਹੋ ਰਿਹਾ, ਰੋਜ਼ ਰੋਜ਼ ਹੋ ਰਿਹਾ। ਕੋਈ ਜਵਾਨ ਇੱਕ ਦਿਨ ਵਿੱਚ ਬੁੱਢਾ ਨਹੀਂ ਹੋ ਜਾਂਦਾ, ਨਹੀਂ, ਬੁੱਢਾ ਹੋ ਰਿਹਾ, ਰੋਜ਼ ਰੋਜ਼ ਹੋ ਰਿਹਾ। ਤੇ ਕਹਿਣ ਦੇਣਾ ਕੋਈ ਬੁੱਢਾ ਇੱਕ ਦਿਨ ਦੇ ਚ ਨਹੀਂ ਮਰਦਾ, ਰੋਜ਼ ਰੋਜ਼ ਮਰ ਰਿਹਾ, ਰੋਜ਼ ਰੋਜ਼ ਖਾਕ ਹੋਣ ਦੀ ਤਰਫ ਜਾ ਰਿਹਾ। ਔਰ ਕੀ? ਪ੍ਰਕਿਰਤੀ ਤਨ ਨੂੰ ਬਦਲ ਦਿੰਦੀ ਹੈ ਪਰ ਪ੍ਰਕਿਰਤੀ ਮਨ ਨੂੰ ਨਹੀਂ ਬਦਲੇਗੀ, ਨਹੀਂ ਬਦਲੇਗੀ। ਇਹ ਸਾਧਨਾ ਕਰਨੀ ਪਏਗੀ, ਯਤਨ ਕਰਨਾ ਪਏਗਾ, ਮਿਹਨਤ ਕਰਨੀ ਪਏਗੀ। ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਗਾਲ। ਵਿਚਾਰਾਂ ਦੇ ਚ ਨਿਰੰਕਾਰ ਨੂੰ ਲਿਆਉਣਾ ਪਏਗਾ, ਸੋਚਣੀ ਦੇ ਚ ਪਰਮਾਤਮਾ ਨੂੰ ਲਿਆਉਣਾ ਪਏਗਾ, ਯਾਦਾਂ ਦੇ ਚ ਗੁਰੂ ਨੂੰ ਲਿਆਉਣਾ ਪਏਗਾ। ਜੈਸੇ ਯਾਦਾਂ ਦੇ ਚ ਗੁਰੂ ਆ ਗਿਆ, ਵਿਚਾਰਾਂ ਦੇ ਚ ਪਰਮਾਤਮਾ ਆ ਗਿਆ, ਸੋਚਣੀ ਤੇ ਸਮਝ ਦੇ ਚ ਪਰਮਾਤਮਾ ਆ ਗਿਆ, ਮਨ ਤੇ ਬਦਲ ਗਿਆ, ਮਨ ਤੇ ਸਾਦੇ ਆ ਗਿਆ। जैसे विचारां विच निरंकार आ जांदा है, ध्यान नाल सुनना, मन निर्विचार हो जांदा। जैसे सोचनी विच परमात्मा आ जांदा है, सोचनी ए कहंदी है, हे प्रभु तू ते सागर, मेरी सोचनी ते एक प्याला तू नहीं आया। तू समरथ वड़ा मेरी मत थोरी राम, मैं ते जान जान के ए जाने है, नहीं जान सकता। विस्माद हो जाता है। याद कर करके यादा उसे विच ही लीन कर देंदियां ने। मन मिट जांदा है, मनुख परमात्मा हो जांदा है। इस तरह जैसे बीज धरती दे दफन होके मिट जांदा है, वृक्ष हो जांदा है, फल हो जांदा है। मन मिट के परमात्मा हो जांदा है। मन नु किथे मिटाना है? शब्द विच। शब्द विच मन किवें लीन होवेगा, किवें मिटेगा? मन सुने, जबान बोले वाहेगुरु वाहेगुरु, मन सुने, सुनदिया ही मन वाहेगुरु हो जाएगा, सुनदिया ही मन ईश्वर हो जाएगा, सुनदिया मन मन नहीं रहेगा। अगर कहिए मन हंकार है तो हंकार नहीं रहेगा, मन निरंकार हो जाएगा। जे कहिए मन लोभ है तो सुनदिया ही मन संतोख हो जाएगा, लोभ नहीं रहेगा। जे कहिए मन काम है, जैसे कि फ्राइड कहता है काम है, पर सुनदिया ही मन राम हो जाए। मम्मा मन स्यों काज है, मन सा दे सिद्ध होए, मन ही मन स्यों कहे कबीरा, मन सा मिलिया ना कोए। तन खाक देच खाक होवे, इस तो पहले मन नु जोत देच जोत करना है। मन तू जोत स्वरूप है अपना मूल पछाण। मन राख देच राख होवे, उस तो पहले मन नु राम देच लीन करके राम करना है। ऐसे नु कहने ने यात्रा सफल हो गई, संसार ते आया सफल हो गया। सफल सफल भई सफल यात्रा, आवन जान रहे मिले सादा। यात्रा संपूर्ण नहीं आउंदी, क्यों? तन ते कबर तक पहुंच जांदा है, मन खुदा तक नहीं पहुंचता। तन शमशान तक पहुंच जांदा है, मन भगवान तक नहीं पहुंच जांदा, अधूरा रह जांदा है। ते तन दी अपनी उम्र है, तन मिट जांदा है, मन मिटिया कोई नहीं। तन ने मिटना सी मिट्टी च, मन ने मिटना सी परमात्मा च, लीन होना सी परमात्मा च। मन ने मिट्टी दे च, तन ने मिट्टी दे च मिट के मिट्टी होना है, यही तन दा लक्ष्य है। मन ने जोत दे च लीन होके जोत होना है, यही मन दा मनोरथ, और कुछ भी नहीं। सत्संग दे च अगर मन प्रभावित हो गया है गुरु तो परमात्मा तो मन मनन लग पैंदा है। मन फिर मंगदा है परमात्मा, फिर उसे नु याद करन लग पैंदा है, फिर संघर्ष करदा है, समा करदा है। उनु याद करन लई ओदी याद महा आनंद बना देंदी है। तुद चित आए महा आनंदा, जिस विसरे सो मर जाए। जिनु भूल जांदा है ओदा आनंद मर जांदा है, जिनु भूल जांदा है ओदियां खुशियां मर जांदियां। हर बिसर तेरे गुण गलया, जिन्हों भूल जाता है उसके गुण गल जाते हैं, नास हो जाते हैं। जिन्हों याद आ जाता है उसका मन ही जोत स्वरूप हो जाता है, परमात्मा हो जाता है। तो मन की खोज, मन नू समझना, मन दे नेड़े आना, फिर मन की साधना, मन नू परमात्मा दे लीन करके परमात्मा कर देना। हर मनुख का भविष्य है परमात्मा होना, कोई मनुख का बाकी भविष्य नहीं है। थोड़े दिन एक सज्जन ने मैनू फोन की थी सी, विज्ञानी जी तुसी कोई ज्योतिष बारे भी जान दे? मैं कहां जानदा, और मैं सारी दुनिया के ज्योतिष बारे जानदा, मनुखां दे सारे मनुखां दे भविष्य बारे मैं जानदा। वो मैनू फोन करके कहिंदा, फिर यानी जी मैं थोड़े कोल कल आवना है, ਭਾਵੇਂ ਜੀ ਪੁੱਛਣ ਦੇ। ਮੈਂ ਕੱਲ ਨਾ ਆਣਾ, ਹੁਣੇ ਹੀ ਫੋਨ ਤੇ ਪੁੱਛ ਲੈ, ਹੁਣੇ ਹੀ ਮੈਂ ਤੈਨੂੰ ਦੱਸ ਦੇਣਾ। ਅੱਛਾ ਦੱਸੋ, ਤੁਸੀਂ ਫੋਨ ਤੇ ਵੀ ਦੱਸ ਦਿੰਦੇ ਹੋ? ਹਾਂ। ਮੈਂ ਕਿਹਾ ਹਰ ਮਨੁੱਖ ਦਾ ਭਵਿਸ਼ ਹੈ ਪਰਮਾਤਮਾ ਹੋਣਾ। ਜਿੰਨੇ ਚਿਰ ਤੱਕ ਪਰਮਾਤਮਾ ਨਹੀਂ ਹੋ ਜਾਂਦਾ, ਜੰਮਦਾ ਰਹੇਗਾ, ਮਰਦਾ ਰਹੇਗਾ, ਜੰਮਦਾ ਰਹੇਗਾ, ਮਰਦਾ ਰਹੇਗਾ। ਇਹ ਜਨਮ ਮਰਨ ਉਸੇ ਦਿਨ ਮਿਟੇਗਾ। ਜਿਵੇਂ ਪਰਮਾਤਮਾ ਦਾ ਜਨਮ ਤੇ ਮਰਨ ਨਹੀਂ ਹੈ, ਪਰਮਾਤਮਾ ਵਿੱਚ ਲੀਨ ਹੋ ਕੇ ਹੀ ਜਨਮ ਮਰਨ ਮਿਟੇਗਾ, ਉਸ ਤੋਂ ਪਹਿਲੇ ਨਹੀਂ ਮਿਟੇਗਾ। ਉਸ ਤੋਂ ਪਹਿਲੇ ਠੋਕਰਾਂ ਖਾਂਦਾ ਰਹੇਗਾ। ਸ਼ੇਖ ਸਾਦੀ ਨੇ ਵੀ ਕਿਧਰੇ ਇੱਕ ਥਾਂ ਤੇ ਕਿਹਾ, ਕਹਿੰਦਾ ਮੈਂ ਨਜੂਮੀ ਤੇ ਨਹੀਂ ਹਾਂ, ਪਰ ਮੈਂ ਦੱਸ ਸਕਦਾ ਦੁਨੀਆ ਦਾ ਸਭ ਤੋਂ ਦੁਖੀ ਮਨੁੱਖ ਕੌਣ ਹੈ। ਕਹਿੰਦਾ ਮੈਂ ਦੱਸ ਸਕਦਾ। ਉਹਨੇ ਆਪਣੇ ਢੰਗ ਨਾਲ ਦੱਸਿਆ, ਗਰ ਇਨਸਾਫ ਪੁਰਸੀ ਬਦ ਅਖਤਰ ਕਸ ਅਸਤ ਕਿ ਦਰ ਰਾਹ ਤਸ਼ ਰੰਜ ਦੀ ਗਰ ਕਰਸ ਅਸਤ। ਇਰਾਨੀ ਭਾਸ਼ਾ ਦਾ ਬੜਾ ਸੁੰਦਰ ਇਹ ਸ਼ੇਰ, ਪਰਸ਼ੀਅਨ ਦਾ। ਗਰ ਇਨਸਾਫ ਪੁਰਸੀ ਬਦ ਅਖਤਰ ਕਸ ਅਸਤ ਕਿ ਦਰ ਰਾਹ ਤਸ਼ ਰੰਜ ਦੀ ਗਰ ਕਸ ਅਸਤ। ਜਿਹੜਾ ਮਨੁੱਖ ਦੂਜਿਆਂ ਦੇ ਰੰਜ ਦੇ ਚੋਂ ਰਾਹਤ ਲੱਭਦਾ ਹੈ, ਦੂਜਿਆਂ ਦੇ ਹੰਝੂਆਂ ਦੇ ਚੋਂ ਹਾਸੇ ਲੱਭਦਾ ਹੈ, ਦੂਜਿਆਂ ਦੀ ਬਰਬਾਦੀ ਵਿੱਚੋਂ ਆਬਾਦੀ ਲੱਭਦਾ ਹੈ, ਦੂਜਿਆਂ ਦੀ ਬੇਇੱਜ਼ਤੀ ਦੇ ਚੋਂ ਇੱਜ਼ਤ ਲੱਭਦਾ ਹੈ, ਦੂਜਿਆਂ ਦੀ ਮੌਤ ਵਿੱਚੋਂ ਜ਼ਿੰਦਗੀ ਲੱਭਦਾ ਹੈ, ਇਹ ਮਨੁੱਖ ਦੁਨੀਆਂ ਦਾ ਸਭ ਤੋਂ ਬਦਕਿਸਮਤ ਮਨੁੱਖ, ਸਭ ਤੋਂ ਅਭਾਗਾ ਮਨੁੱਖ। ਇਹਦਾ ਸਾਰਾ ਵਿਕਾਸ ਰੁਕ ਗਿਆ ਔਰ ਇਹ ਬਦਕਿਸਮਤ ਮਨੁੱਖ ਹੈ। ਹਰ ਮਨੁੱਖ ਦਾ ਭਵਿਸ਼ ਹੈ ਪਰਮਾਤਮਾ ਹੋਣਾ। ਜਿਤਨੇ ਚਿਰ ਤੱਕ ਨਹੀਂ ਹੋ ਜਾਂਦਾ, ਇਹ ਜਨਮ ਮਰਨ ਵੀ ਚੱਲਦਾ ਰਹੇਗਾ, ਅਤੇ ਜੇ ਜਨਮ ਮਰਨ ਚੱਲਦਾ ਰਹੇਗਾ ਤਾਂ ਦੁੱਖ ਸੁੱਖ ਵੀ ਚੱਲਦਾ ਰਹੇਗਾ। ਦੁੱਖ ਸੁੱਖ ਤੋਂ ਛੁਟਕਾਰਾ ਨਹੀਂ ਹੋਏਗਾ, ਕਦੀ ਦੁੱਖ ਕਦੀ ਸੁੱਖ, ਜਿਵੇਂ ਜ਼ਮੀਨ 'ਤੇ ਕਦੀ ਦਿਨ ਕਦੀ ਰਾਤ, ਕਿਸੇ ਵਕਤ ਦਿਨ ਕਿਸੇ ਵਕਤ ਰਾਤ, ਕਦੀ ਦਿਨ ਵੱਡੇ ਹੋ ਜਾਂਦੇ ਨੇ, ਕਦੀ ਰਾਤਾਂ ਵੱਡੀਆਂ ਹੋ ਜਾਂਦੀਆਂ, ਕਦੀ ਸੁੱਖ ਵੱਡੇ ਹੋ ਜਾਂਦੇ ਨੇ, ਦੁੱਖ ਛੋਟੇ ਹੋ ਜਾਂਦੇ ਨੇ, ਕਦੀ ਦੁੱਖ ਵੱਡੇ ਹੋ ਜਾਂਦੇ ਨੇ, ਸੁੱਖ ਛੋਟੇ ਹੋ ਜਾਂਦੇ ਨੇ। ਦੁੱਖ ਸੁੱਖ ਕਰਤ ਜਨਮ ਪੁਨ ਮੁਆ, ਜਨਮ ਤੋਂ ਲੈ ਕੇ ਮਰਨ ਤੱਕ ਦੁੱਖ ਸੁੱਖ ਤੇ ਚੱਲਦਾ ਹੀ ਰਹੇਗਾ। ਛੁਟਕਾਰਾ ਉਸ ਦਿਨ ਹੋਵੇਗਾ ਜਿਸ ਦਿਨ ਮਨ ਪਰਮਾਤਮਾ ਦੇ ਚ ਲੀਨ ਹੋ ਕੇ ਪਰਮਾਤਮਾ ਹੋ ਜਾਏਗਾ, ਸਾਹਿਬ ਰਹਿਮਤ ਕਰਨ, ਬਖਸ਼ਿਸ਼ ਕਰਨ, ਮਨ ਪ੍ਰਭਾਵਿਤ ਹੋਵੇ ਉਸ ਅਕਾਲ ਪੁਰਖ ਤੋਂ। ਉਹ ਮਹਾਰਸ ਹੈ, ਮਹਾਂਸ਼ਕਤੀ ਹੈ, ਗੁਣਾਂ ਦਾ ਸਾਗਰ ਹੈ, ਰਸਾਂ ਦੀ ਖਾਣ ਹੈ, ਸੁੱਖਾਂ ਦਾ ਸਾਗਰ ਹੈ। ਮਨ ਪ੍ਰਭਾਵਿਤ ਹੋਵੇ ਤਾਂ ਮਨ ਸਭ ਕੁਛ ਉਹੀ ਕੁਛ ਹੋ ਜਾਏਗਾ ਜੋ ਪਰਮਾਤਮਾ ਹੈ। ਭਗਤ ਕਬੀਰ ਕਹਿੰਦੇ ਨੇ, ਬਿਗੜਿਓ ਕਬੀਰਾ ਰਾਮ ਦੁਆਈ, ਸਾਚ ਭਇਓ ਅਨ ਕਤੇ ਨਾ ਜਾਈ। ਪਰਮਾਤਮਾ ਸੱਚ ਹੈ, ਕਬੀਰ ਵੀ ਸੱਚ ਹੋ ਗਿਆ, ਸੱਚ ਵਿੱਚ ਲੀਨ ਹੋ ਕੇ ਕਬੀਰ ਵੀ ਸੱਚ ਹੋ ਗਿਆ। ਹਰ ਜਨ ਐਸਾ ਚਾਹੀਏ ਜੈਸਾ ਹਰਿ ਹੀ ਹੋਏ, ਹਰੀ ਹੋ ਜਾਣਾ ਹਰ ਇੱਕ ਦਾ ਭਵਿਸ਼ ਹੈ। ਜਿਤਨੇ ਚਿਰ ਤੱਕ ਇਸ ਦੀ ਪ੍ਰਾਪਤੀ ਨਹੀਂ, ਦੁੱਖ ਚੱਲਦਾ ਰਹੇਗਾ, ਸੁੱਖ ਚੱਲਦਾ ਰਹੇਗਾ, ਜਨਮ ਚੱਲਦਾ ਰਹੇਗਾ, ਮਰਨ ਚੱਲਦਾ ਰਹੇਗਾ। ਸਾਹਿਬ ਸਾਰਿਆਂ ਦੀ ਜੀਵਨ ਯਾਤਰਾ ਸਫਲ ਕਰਨ, ਜ਼ਿੰਦਗੀ ਦਾ ਅੰਤ ਹੋਵੇ ਉਸ ਤੋਂ ਪਹਿਲੇ ਮਨ ਬੇਅੰਤ ਵਿੱਚ ਲੀਨ ਹੋ ਜਾਏ, ਤਾਂ ਕਿ ਸੰਸਾਰ ਤੇ ਆਇਆ ਸਾਡਾ ਸਫਲ ਹੋ ਜਾਏ। ਇਤਨੇ ਬੋਲ ਪ੍ਰਵਾਨ ਕਰਨੇ। ਕੱਲ ਸਵੇਰੇ ਦੀ ਹਾਜ਼ਰੀ, ਦਾਸ ਨੇ ਗੁਰਦੁਆਰਾ ਸੰਤਪੁਰਾ ਤਿਲਕ ਨਗਰ ਉੱਥੇ ਵਰਨੀ ਹੈ। ਇਸ ਮਜ਼ਮੂਨ ਦਾ ਰਹਿੰਦਾ ਭਾਗ ਪ੍ਰਕਰਨ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਖੋਲਦੀ ਹੈ, ਕੋਸ਼ਿਸ਼ ਕਰਾਂਗਾ ਅਗਰ ਸਤਿਗੁਰ ਨੇ ਸੁਰਤ ਬਣਾਈ ਰੱਖੀ ਤਾਂ ਫਿਰ ਕੱਲ੍ਹ ਸਵੇਰੇ 8 to 9 ਇਹਨੂੰ ਖੋਲਣ ਦੀ ਨਿਮਾਣੀ ਕੋਸ਼ਿਸ਼ ਕਰਾਂਗੇ। ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।